तरन गगन नवखंड में ज्योत स्वरूपी रहयो पर पन मथुरा कछ भेद नहीं गुर अर्जन परतख हर पन मथुरा कछ भेद नहीं गुर अर्जन परतख हर। शब्दावतार बाणी दे बहित जगह जुग अटल परम सम्मान योग परम सत्कार योग चवर शतर तखत के मालक साहिबे इकबाल साहिबे कमाल मुरशदे कामल कामले रहबर पीरां दे पीर बाबियां दे बाबे गुरुआं दे गुरु धन धन पिता साहिब श्री गुरु ग्रंथ साहिब जी की पावन पवित्र हजूरी विच जुड़ बैठी गुरु रूप सन्मान योग सात संगत जियो गुरु की बख्शी फतेह प्रवान करो। वाहिगुरु जी का खालसा वाहिगुरु जी की फतेह। सात संगत जी शहीदी साका सतगुरु गुरु अर्जन देव पातशाह जी का अज आपां ने विचारना है जिदे बारे लेखक ने भी लिखण लग्या ये गल कह दिती है कि ये शहीदी साका इतना दर्दीला दर्दनाक साका है कि इस साके नूं लिखण लग्या कलम जो है वह लहू दे हंजू केरदी है अखां रोंदियां ने दिल पाट जांदा है ते जान हैरान हो जांदी है। ऐसा ये दर्दीला दर्दनाक साका है कृपा आप सतगुरु साहिब श्री गुरु अर्जन देव पातशाह ने करनी है असीस आप सारिया ने मिल के देनी है ता जो ये विचार सतगुरु जी की हो जाए। आओ गुरमुखो मन जे किते भटक रहा है मन नू आवाज मारो मन परदेसी वे प्यारे आओ घरे ते एक बारी गज वज के उच्चारण करो सतनाम श्री वाहिगुरु। सतगुरु साहिब श्री गुरु अर्जन देव पातशाह जी का जन्म सन 1563 गोइंदवाल साहब की धरती ते गुरु पिता गुरु रामदास पातशाह जी के ग्रह विखे माता भानी जी की कुख तो होया। संखेप जी विचार सतगुरु जी के जीवन बारे कर लईए। गुरु अर्जन देव पातशाह जी जिस वेले बाल उमर दे विच खेड़दिया होया नाना गुरु की मंजी नूं हथ पाया है हिलाया है ते जानी जान सतगुरु गुरु अमरदास पातशाह जी ने ये बचन कह दिते सन जो बंसावली नामे दे विच दर्ज ने किहड़ा वड्डा पुरख है भारी जिसने मंजी हिलाई साड़ी सारी। माता भानी जी ने दूरों ही कह दिता सी दोहता जे दोहता उदों असीस वजों गुरु अमरदास पातशाह जी ने कह दिता सी दोहता बाणी का बोहता ये केवल दोहता नहीं है ये तो बाणी का बोहता है ये तो बाणी दे उस जहाज़ नूं तोरन वाला है इस ते जहाज उत्ते बह के कईयां ने तर जाना है ते अगे चल के उसे असीस ने काम कीता है। गुरु अर्जन देव पातशाह जी ने 30 रागां दे विच बाणी उचारण कीती है ते इतना ही बस नहीं आदि ग्रंथ की दात सानू दित्ती है। गुरु अमरदास पातशाह जी दे हुकम नाल गुरु रामदास पातशाह जी ने दरबार साहिब की रचना आरंभ कीती सी उह अमृत सरोवर की रचना आरंभ कीती सी पर सतगुरु गुरु अर्जन देव पातशाह जी ने उस कार्य नूं पूरा कीता वो दरबार साहब उसकी रचना पूरन की है अमृत सरोवर की रचना पूरी की है। वेले की गल है जिस वेले पृथ्वी चंद वो पृथिया कहिंदे जिस वेले गुरु अर्जन देव पातशाह जी नूं गुरगद्दी मिली है इसने बगावत कर दिती सी भरे दरबार दे विच पिता दे खिलाफ हो गया सी ते कबोल बोलन लग पिया सी उदों सतगुरु गुरु रामदास पातशाह जी ने जो बचन कहे सन ओ गुरु ग्रंथ साहिब जी दे विच दर्ज ने कहिंदे काहे पूत झगड़त हो संग बाप जणके जणे बदगीरे तुम हो तिन से झगड़त पाप। उस पिता नाल क्यों झगड़दा है जिसने तैनू पालिया है तैनू वड्डा कीता है इस धन का अपमान करदा है जिस धन का तुम गर्व करत हो सो तन किसे ना आप खिन मैं छोड़ जाए बिखिया रस तो ला गया पछताप। कहिंदे जो तुमरे होते प्रभु स्वामी हर तिन को जापो जाप उपदेश करत नानक जन तुमको जो सुनो ਤੋਂ ਜਾਏ ਸੰਤਾਪ। ਪਰ ਉਦੋਂ ਪ੍ਰਿਥੀਏ ਨੇ ਇਹ ਗੱਲ ਨਾ ਮੰਨੀ। ਉਹ ਵੇਲਾ ਵੀ ਆਇਆ, ਹਰ ਪਾਸੇ ਤੋਂ ਦੁਸ਼ਮਣਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਵਾਰ ਕਰਕੇ ਮਾਰ ਮੁਕਾਉਣਾ ਚਾਹਿਆ, ਪਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੇਵਲ ਇੱਕੋ ਬਚਨ ਕਿਹਾ ਕਿ ਪ੍ਰਥਮੇ ਮਤਾ ਜੇ ਪਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੇਵਲ ਉਸ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਕੀਤੀ ਹੈ। ਅੱਗੇ ਚੱਲ ਕੇ ਸਾਧ ਸੰਗਤ ਜੀ, ਹੁਣ ਜੋ ਆਪਾਂ ਨੇ ਵਿਚਾਰ ਕਰਨੀ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦੇਣ ਦੇ ਕਾਰਨ ਕੀ ਬਣੇ ਨੇ। ਸਤਿਗੁਰੂ ਜੀ ਦੇ ਸ਼ਹੀਦੀ ਦੇਣ ਦੇ ਤਿੰਨ ਮੁੱਖ ਕਾਰਨ ਮੰਨੇ ਗਏ ਨੇ। ਪਹਿਲਾ ਇਹ ਕਿ ਚੰਦੂ, ਜੋ ਚੰਦੂ ਦੀਵਾਨ ਸੀ, ਉਸ ਜਹਾਂਗੀਰ ਦੇ ਦਰਬਾਰ ਦੇ ਵਿੱਚ, ਅਤੇ ਇਸਨੇ ਆਪਣੀ ਬੱਚੀ ਲਈ ਕੋਈ ਯੋਗ ਵਰ ਲੱਭਣਾ ਸੀ, ਅਤੇ ਇਸਨੇ ਡਿਊਟੀ ਲਾਈ ਸੀ ਆਪਣੇ ਬ੍ਰਾਹਮਣਾਂ ਦੀ, ਲਾਗੀਆਂ ਦੀ, ਕਿ ਤੁਸੀਂ ਜਾ ਕੇ ਮੇਰੀ ਬੱਚੀ ਲਈ ਕੋਈ ਯੋਗ ਵਰ ਲੱਭੋ। ਅਤੇ ਜਿਸ ਵੇਲੇ ਲਾਗੀ ਤੁਰੇ ਨੇ, ਕਿਸੇ ਨੇ ਬੋਲ ਕੇ ਕਹਿ ਦਿੱਤਾ ਸੀ ਕਿ ਜਿਹੋ ਜਿਹਾ ਯੋਗ ਵਰ ਤੁਹਾਨੂੰ ਚੰਦੂ ਦੀ ਬੱਚੀ ਲਈ ਚਾਹੀਦਾ ਹੈ, ਇਹੋ ਜਿਹਾ ਵਰ ਗੁਰੂ ਦਰਬਾਰ ਦੇ ਵਿੱਚ ਮੌਜੂਦ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਹ ਪੁੱਤਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਜਿਹਦੇ ਬਾਰੇ ਕਹਿ ਦਿੱਤਾ ਸੀ, ਤੁਮਰੇ ਗ੍ਰਹਿ ਪਕਟੇਗਾ ਜੋਧਾ, ਜਾਕਾ ਬਲਗੁਣ ਕਿਨੈ ਨਾ ਸੋਧਾ, ਬੜ ਜੋਧਾ ਬਹੁ ਪਰ ਉਪਕਾਰੀ। ਕਹਿੰਦੇ ਇਤਨਾ ਬਲਵਾਨ ਸਰੀਰ ਅਤੇ ਸੁੰਦਰ ਸਰੂਪ ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ। ਇਹ ਲਾਗੀ ਜਿਸ ਵੇਲੇ ਉਹ ਰਿਸ਼ਤਾ ਲੈ ਕੇ ਪਹੁੰਚੇ ਨੇ, ਸਾਹਿਬਾਂ ਦਾ ਉਹੀ ਸੁਭਾਵ, ਕਿਉਂਕਿ ਇਹ ਗੁਰੂ ਨਾਨਕ ਦਾ ਦਰਬਾਰ ਤਾਂ ਐਸਾ ਹੈ ਨਾ, ਇੱਥੇ ਤਾਂ ਜੋ ਵੀ ਝੋਲੀ ਅੜ ਕੇ ਆਉਂਦਾ ਹੈ ਗੁਰੂ ਨਾਨਕ ਦੀ ਦਾਤ, ਉਸ ਦੀ ਝੋਲੀ ਜ਼ਰੂਰ ਪੈਂਦੀ ਹੈ, ਇੱਥੋਂ ਕੋਈ ਵੀ ਝੋਲੀ ਖਾਲੀ ਨਹੀਂ ਜਾਂਦੀ। ਅਤੇ ਸਤਿਗੁਰੂ ਜੀ ਨੇ ਵੀ ਇਸ ਚੰਦੂ ਦੀ ਬੱਚੀ ਦਾ ਰਿਸ਼ਤਾ ਪ੍ਰਵਾਨ ਕਰ ਲਿਆ। ਅਤੇ ਜਿਸ ਵੇਲੇ ਲਾਗੀ ਪਹੁੰਚੇ ਨੇ ਵਾਪਸ, ਚੰਦੂ ਨੂੰ ਦੱਸਿਆ ਇਹ ਸਭ ਕੁਝ ਕਿ ਤੇਰੀ ਬੱਚੀ ਦਾ ਰਿਸ਼ਤਾ ਪ੍ਰਵਾਨ ਕਰ ਲਿਆ ਗਿਆ ਹੈ, ਅੰਦਰੋਂ ਤਾਂ ਬੜਾ ਪ੍ਰਸੰਨ ਹੋਇਆ, ਬੜਾ ਹੀ ਖੁਸ਼ ਹੋਇਆ ਕਿ ਮੇਰੀ ਬੱਚੀ ਦਾ ਰਿਸ਼ਤਾ ਪ੍ਰਵਾਨ ਕਰ ਲਿਆ ਗਿਆ ਹੈ। ਅਤੇ ਸਿੱਖ ਹੁਣ ਉਸ ਬੱਚੀ ਨੂੰ, ਮੇਰੀ ਬੱਚੀ ਨੂੰ ਮਾਤਾ ਕਰਕੇ ਪੂਜਣਗੇ, ਉਸ ਘਰ ਦੇ ਜਾਵੇਗੀ, ਗੁਰੂ ਦਰਬਾਰ ਹੈ ਉਹ, ਹਰ ਇੱਕ ਮਾਤਾ ਕਰਕੇ ਪੂਜੇਗਾ। ਪਰ ਹੰਕਾਰ ਬੋਲ ਪਿਆ, ਅਤੇ ਸਾਧ ਸੰਗਤ ਜੀ ਜਿਸ ਵੇਲੇ ਹੰਕਾਰ ਬੋਲਦਾ ਹੈ, ਹੰਕਾਰਿਆ ਸੋ ਮਾਰਿਆ, ਉਹ ਵਾਰੀ ਬਿਲਤੀ ਬਣ ਜਾਂਦੀ ਹੈ। ਅਤੇ ਇਸਨੇ ਇਹ ਬਚਨ ਕਹਿ ਦਿੱਤੇ ਕਿ ਮੈਂ ਚੰਦੂ ਦੀਵਾਨ, ਜੋ ਮੈਂ ਬਾਦਸ਼ਾਹ ਵਰਗਾ ਹਾਂ, ਅਤੇ ਤੁਸੀਂ ਮੇਰੀ ਬੱਚੀ ਦਾ ਰਿਸ਼ਤਾ ਉਹਨਾਂ ਫਕੀਰਾਂ ਦੇ ਘਰ ਦੇ ਆਏ ਹੋ। ਅਤੇ ਇਸਨੇ ਕਹਿ ਦਿੱਤਾ ਕਿ ਇਹ ਤਾਂ ਇਹੋ ਗੱਲ ਬਣੀ ਜਿਸ ਤਰ੍ਹਾਂ ਇੱਕ ਚੁਬਾਰੇ ਦੀ ਇੱਟ ਨੂੰ ਮੋਹਰੀ ਨੂੰ ਲਾ ਕੇ ਆ ਗਏ ਹੋ। ਅਤੇ ਜਿਸ ਵੇਲੇ ਲਾਹੌਰ ਦੀ ਸੰਗਤ ਨੇ ਇਹ ਬਚਨ ਸੁਣੇ, ਅਤੇ ਉਹਨਾਂ ਨੇ ਇਹ ਪੱਤਰਿਕਾ ਲਿਖ ਕੇ, ਅੱਤ ਦਾ ਰੋਸ ਸੀ ਉਸ ਸੰਗਤ ਦੇ ਵਿੱਚ, ਅਤੇ ਉਹਨਾਂ ਨੇ ਇਹ ਪੱਤਰਿਕਾ ਲਿਖ ਕੇ ਭੇਜ ਦਿੱਤੀ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ। ਦਰਬਾਰ ਸਜਿਆ ਹੋਇਆ ਸੀ, ਸੰਗਤ ਬੈਠੀ ਹੋਈ ਸੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਮੌਜੂਦ ਸਨ। ਅਤੇ ਜਿਸ ਵੇਲੇ ਚਿੱਠੀ ਪੜ੍ਹੀ ਗਈ ਹੈ, ਬੁੱਢਾ ਅਰ ਗੁਰਦਾਸ ਇਤਿਆਦਿਕ ਅਤੇ ਸਿੱਖ ਜੋ ਗੁਰ ਪਾਸ, ਚਿੱਠੀ ਪੜ੍ਹ ਸੁਣਾਈ, ਸਭਨ ਨੇ ਕਹਿਓ ਨਾ ਲਿਓ ਸਗਾਈ। ਸਤਿਗੁਰੂ ਜੀ ਸਾਰਿਆਂ ਨੇ ਮਨਾ ਕਰ ਦਿੱਤਾ, ਬੇਨਤੀ ਕੀਤੀ ਕਿ ਸਤਿਗੁਰੂ ਜੀ ਇਹ ਸਾਡੀ ਬੇਨਤੀ ਹੈ ਕਿ ਇਸ ਚੰਦੂ ਦੀਵਾਨ ਨੇ ਆਪਣੇ ਆਪ ਨੂੰ ਚੁਬਾਰਾ ਕੇ ਆਏ, ਗੁਰੂ ਨਾਨਕ ਦੇ ਦਰਬਾਰ ਨੂੰ ਮੋਹਰੀ ਕੇ ਆਏ, ਅਤੇ ਇਸ ਦੀ ਬੱਚੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ। ਸੰਗਤ ਦੀ ਬੇਨਤੀ ਨੂੰ ਸਤਿਗੁਰੂ ਜੀ ਨੇ ਹੁਕਮ ਕਰਕੇ ਮੰਨਿਆ, ਅਤੇ ਇਸ ਚੰਦੂ ਦੀ ਬੱਚੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ, ਵਾਪਸ ਮੋੜ ਦਿੱਤਾ। ਇਹ ਪਹਿਲਾ ਕਾਰਨ ਬਣਿਆ ਹੈ, ਇਸ ਦੇ ਕਾਰਨ ਹੀ ਚੰਦੂ ਨੇ ਅੱਤ ਦੀ ਈਰਖਿਆ ਰੱਖੀ ਸੀ, ਅੱਤ ਦਾ ਵੈਰ ਰੱਖਿਆ ਸੀ ਮਨ ਦੇ ਵਿੱਚ ਸਤਿਗੁਰੂ ਜੀ ਦੇ ਪ੍ਰਤੀ। ਦੂਜਾ ਕਾਰਨ ਜੋ ਬਣਿਆ ਹੈ, ਇਹ ਜਹਾਂਗੀਰ ਬਾਦਸ਼ਾਹ ਕਹਿੰਦੇ ਜਿਸ ਵੇਲੇ ਉਹ ਆਦਿ ਗ੍ਰੰਥ ਦੀ ਰਚਨਾ ਕੀਤੀ ਜਾ ਰਹੀ ਸੀ, ਅਤੇ ਇਸ ਜਹਾਂਗੀਰ ਨੇ ਆਪਣੇ ਵਜ਼ੀਰਾਂ ਨੂੰ, ਉਹ ਅਹਿਲਕਾਰਾਂ ਨੂੰ ਕਹਿਲਵਾ ਭੇਜਿਆ ਸੀ ਕਿ ਤੁਸੀਂ ਜਾਓ ਸਤਿਗੁਰੂ ਜੀ ਕੋਲ, ਅਤੇ ਉੱਥੇ ਜਾ ਕੇ ਇਹ ਗੱਲ ਕਹੋ ਕਿ ਸਾਡੇ ਪੈਗੰਬਰ ਬਾਰੇ ਕੋਈ ਤਾਰੀਫ ਦਰਜ ਕੀਤੀ ਜਾਵੇ। ਅਤੇ ਜਿਸ ਵੇਲੇ ਇਹ ਪਹੁੰਚੇ ਨੇ ਵਜ਼ੀਰ ਦੇ ਅਹਿਲਕਾਰ, ਜਿਸ ਵੇਲੇ ਇਹਨਾਂ ਨੇ ਕਿਹਾ ਕਿ ਸਾਡੇ ਪੈਗੰਬਰ ਬਾਰੇ ਉਹ ਤਾਰੀਫ ਦਰਜ ਕੀਤੀ ਜਾਵੇ, ਅਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਰੀ ਗੱਲ ਸਮਝਾ ਦਿੱਤੀ ਸੀ ਕਿ ਇਹ ਆਦਿ ਗ੍ਰੰਥ, ਇਹ ਐਸਾ ਗ੍ਰੰਥ ਹੈ ਜਿਸ ਦੇ ਵਿੱਚ ਕੇਵਲ ਤਾਂ ਕੇਵਲ ਸੱਚੀ ਬਾਣੀ ਦਰਜ ਹੋ ਸਕਦੀ ਹੈ, ਇਸ ਦੇ ਵਿੱਚ ਉਹੀ ਬਾਣੀ ਦਰਜ ਹੋ ਸਕਦੀ ਹੈ ਜੋ ਪਰਮਾਤਮਾ ਵਾਹਿਗੁਰੂ ਆਪ ਬੋਲਿਆ ਹੈ, ਜਿਸ ਦੇ ਵਿੱਚ ਉਹੀ ਬਾਣੀ ਦਰਜ ਹੈ ਜੋ ਧੁਰ ਦਰਗਾਹੋਂ ਆਪ ਆਈ ਹੈ। ਭਾਵੇਂ ਉਹ ਪਰਮਾਤਮਾ ਵਾਹਿਗੁਰੂ 15 ਭਗਤਾਂ ਦੇ ਰੂਪ ਵਿੱਚ ਬੋਲਿਆ ਹੋਵੇ, ਭੱਟਾਂ ਦੇ ਰੂਪ ਵਿੱਚ ਬੋਲਿਆ ਹੋਵੇ, ਗੁਰਸਿੱਖਾਂ ਦੇ ਰੂਪ ਵਿੱਚ ਬੋਲਿਆ ਹੋਵੇ, ਗੁਰੂਆਂ ਦੇ ਰੂਪ ਵਿੱਚ ਬੋਲਿਆ ਹੋਵੇ, ਇੱਥੇ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਹ ਲਾ ਲਓ, ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਂ ਉਹ ਜੀਓ। ਭਾਈ ਲਾ ਲਓ, ਇਹ ਮੈਂ ਨਹੀਂ ਬੋਲਦਾ, ਇਹ ਤਾਂ ਪਰਮਾਤਮਾ ਵਾਹਿਗੁਰੂ ਜੋ ਹੁਕਮ ਕਰ ਰਿਹਾ ਹੈ, ਜੋ ਆਪ ਮੈਨੂੰ ਬੁਲਵਾ ਰਿਹਾ, ਉਹੀ ਕੁਝ ਮੈਂ ਬੋਲ ਰਿਹਾ ਹਾਂ। ਅਤੇ ਇਸ ਦੇ ਵਿੱਚ ਕੋਈ ਵੀ ਝੂਠੀ ਬਾਣੀ ਦਰਜ ਨਹੀਂ ਕੀਤੀ ਜਾ ਸਕਦੀ, ਕਿਸੇ ਦੀ ਤਾਰੀਫ, ਕਿਸੇ ਦਾ ਇਤਿਹਾਸ ਦਰਜ ਨਹੀਂ ਕੀਤਾ ਜਾ ਸਕਦਾ। ਇਹ ਦੂਜਾ ਕਾਰਨ ਬਣਿਆ ਹੈ। ਤੀਜਾ ਕਾਰਨ, ਜਿਸ ਵੇਲੇ ਪਤਾ ਲੱਗਾ ਹੈ, ਜਹਾਂਗੀਰ ਦਾ ਬੇਟਾ ਖੁਸਰੋ ਕਹਿੰਦੇ ਇਸਨੇ ਬਗਾਵਤ ਕਰ ਦਿੱਤੀ ਸੀ ਆਪਣੇ ਪਿਤਾ ਨਾਲ, ਜਹਾਂਗੀਰ ਨਾਲ, ਅਤੇ ਜਹਾਂਗੀਰ ਨੇ ਹੁਕਮ ਕਰ ਦਿੱਤਾ ਸੀ ਆਪਣੇ ਸਿਪਾਹੀਆਂ ਨੂੰ ਕਿ ਇਸ ਖੁਸਰੋ ਨੂੰ ਕੈਦ ਕਰ ਲਿਆ ਜਾਵੇ ਜਾਂ ਮਾਰ ਮੁਕਾਇਆ ਜਾਵੇ। ਅਤੇ ਖੁਸਰੋ ਉੱਥੋਂ ਦੌੜੇ ਆਏ, ਜਗ੍ਹਾ ਜਗ੍ਹਾ ਜਾ ਕੇ ਇਸਨੇ ਥਾਂ ਲੱਭੀ ਹੈ, ਪਰ ਕਿਤੇ ਵੀ ਕੋਈ ਆਸਰਾ ਨਹੀਂ ਲੱਭਿਆ। ਅਤੇ ਅੰਤ ਆ ਕੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ 'ਤੇ ਡਿੱਗਾ ਏ। ਅਤੇ ਦਰਬਾਰ ਤਾਂ ਐਸਾ ਹੈ ਨਾ, ਸ਼ਰਨ ਆਵੈ ਤਿਸਕੰਠ ਲਾਵੈ, ਇਹ ਬਿਰਧ ਸਵਾਮੀ ਸੰਦਾ ਸ਼ਰਨ ਆਏ ਦੀ ਲਾਜ ਰੱਖਦਾ ਏ ਮੇਰਾ ਸਤਿਗੁਰੂ। ਇਹ ਗੁਰੂ ਨਾਨਕ ਦਾ ਦਰਬਾਰ ਸ਼ਰਨ ਆਏ ਦੀ ਲਾਜ ਰੱਖਦਾ ਏ। ਇੱਥੇ ਆ ਕੇ ਖੁਸਰੋ ਨੂੰ ਉਹ ਪਨਾਹ ਮਿਲੀ ਹੈ, ਗੁਰੂ ਘਰ ਦੇ ਵਿੱਚ ਲੰਗਰ ਛਕਾਇਆ ਗਿਆ ਏ, ਜਿਤਨੇ ਸਤਿਕਾਰ ਨਾਲ ਹੋਰਾਂ ਨੂੰ ਲੰਗਰ ਛਕਾਇਆ ਜਾਂਦਾ ਸੀ, ਜਹਾਂਗੀਰ ਦੇ ਬੇਟੇ ਖੁਸਰੋ ਨੂੰ ਵੀ ਲੰਗਰ ਛਕਾਇਆ ਗਿਆ ਏ। ਅਤੇ ਜਿਸ ਵੇਲੇ ਇਹ ਗੱਲ ਜਹਾਂਗੀਰ ਨੂੰ ਪਤਾ ਲੱਗੀ, ਅਤੇ ਉਸ ਵੇਲੇ ਜੋ ਬਚਨ ਕਹੇ ਸਨ ਜਹਾਂਗੀਰ ਨੇ, ਕਿਉਂਕਿ ਕੁਝ ਚੁਗਲਖੋਰਾਂ ਨੇ ਗੱਲਾਂ ਵਧਾ ਵਧਾ ਕੇ ਜਹਾਂਗੀਰ ਨੂੰ ਦੱਸੀਆਂ ਸਨ ਕਿ ਇਸਨੇ ਇੱਕ ਬਾਗੀ ਨੂੰ ਪਨਾਹ ਦਿੱਤੀ ਹੈ, ਜਹਾਂਗੀਰ ਬਾਦਸ਼ਾਹ ਨਾਲ ਟੱਕਰ ਲਈ ਹੈ, ਅਤੇ ਤੁਸੀਂ ਕੋਈ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਰੇ ਕੋਈ ਐਕਸ਼ਨ ਲਓ। ਅਤੇ ਜਿਸ ਵੇਲੇ ਜਹਾਂਗੀਰ ਬਾਦਸ਼ਾਹ ਨੇ ਇਹ ਬਚਨ ਕਹੇ, ਇਤਿਹਾਸਕਾਰਾਂ ਨੇ ਸੰਭਾਲੇ ਨੇ, ਜਹਾਂਗੀਰ ਨੇ ਕਹਿ ਦਿੱਤਾ ਕਿ ਕਈ ਦਿਨਾਂ ਤੋਂ ਇਸ ਝੂਠ ਦੀ ਦੁਕਾਨ ਉੱਤੇ ਮੇਰੀ ਨਜ਼ਰ ਸੀ, ਮੇਰੀ ਨਿਗਾਹ ਸੀ। ਗੁਰੂ ਨਾਨਕ ਦੇ ਦਰਬਾਰ ਨੂੰ ਝੂਠ ਦੀ ਦੁਕਾਨ ਕਿਹਾ ਹੈ। ਯਾਦ ਰੱਖਿਓ ਸਾਧ ਸੰਗਤ ਜੀ, ਕਿਸੇ ਵੇਲੇ, ਕਿਉਂਕਿ ਹਿਊਮਨ ਨੇਚਰ ਹੈ ਨਾ, ਨਾਲ ਦਾ ਬੰਦਾ ਜਿਸ ਨੂੰ ਲੋਕ ਬੜਾ ਐਡਮਾਇਰ ਕਰਦੇ ਨੇ ਜਾਂ ਉਸਦੀ ਪਾਪੂਲੈਰਿਟੀ ਨੂੰ ਵੇਖ ਕੇ ਆਪਣੀ ਹੋਮੇ ਨੂੰ ਸੱਟ ਵੱਜਦੀ ਹੈ, ਬਿਲਕੁਲ ਇਸੇ ਤਰ੍ਹਾਂ ਜਹਾਂਗੀਰ ਨੇ ਵੀ ਤੱਕਿਆ ਸੀ। ਇਹ ਹਮੇਸ਼ਾ ਵੇਖਦਾ ਸੀ ਕਿ ਗੁਰੂ ਨਾਨਕ ਦਾ ਦਰਬਾਰ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਇੱਥੇ ਹਰ ਇੱਕ ਧਰਮ ਦਾ ਉਹ ਮਨੁੱਖ ਆ ਕੇ ਆਪਣਾ ਸੀਸ ਝੁਕਾਉਂਦਾ ਏ, ਭਾਵੇਂ ਸਿੱਖ ਹੋਵੇ, ਮੁਸਲਮਾਨ ਹੋਵੇ ਜਾਂ ਹਿੰਦੂ ਹੋਵੇ, ਇੱਥੇ ਆ ਕੇ ਆਪਣਾ ਸਿਰ ਨੀਵਾਂ ਕਰਦਾ ਏ। ਅਤੇ ਇੱਕ ਈਰਖਾ ਸੀ ਗੁਰੂ ਦਰਬਾਰ ਦੇ ਪ੍ਰਤੀ, ਅਤੇ ਕਹਿ ਦਿੱਤਾ ਸੀ ਇਸ ਝੂਠੀ ਦੁਕਾਨ ਨੂੰ ਮੈਂ ਜ਼ਿਆਦਾ ਦੇਰ ਤੱਕ ਰਹਿਣ ਨਹੀਂ ਦਿਆਂਗਾ। ਅਤੇ ਇਸ ਜਹਾਂਗੀਰ ਨੇ ਇੱਕ ਪੱਤਰਿਕਾ ਲਿਖ ਕੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਭੇਜ ਦਿੱਤੀ ਅਤੇ ਕਿਹਾ ਕਿ ਤੁਸੀਂ ਇੱਕ ਬਾਗੀ ਦੀ ਮਦਦ ਕੀਤੀ ਹੈ ਅਤੇ ਲਾਹੌਰ ਆ ਕੇ ਤੁਸੀਂ ਸਫਾਈ ਦੇਣੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਰਮਾਤਮਾ ਵਾਹਿਗੁਰੂ ਦੇ ਉਸ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਆਰੀ ਕੀਤੀ ਹੈ, ਮਾਤਾ ਗੰਗਾ ਜੀ ਨਾਲ ਮਿਲਾਪ ਕੀਤਾ ਹੈ ਤੁਰੰਤ ਤੋਂ ਪਹਿਲਾਂ, ਬਾਬਾ ਬੁੱਢਾ ਜੀ ਨਾਲ ਮਿਲਾਪ ਕੀਤਾ ਹੈ, ਛੋਟੀ ਜੀ ਉਮਰ ਹੈ ਬਾਲ ਉਮਰ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਿਲਾਪ ਕੀਤਾ ਹੈ, ਅਤੇ ਤੁਰਨ ਤੋਂ ਪਹਿਲਾਂ ਆਪਣੇ ਪੁੱਤਰ ਨੂੰ ਇੱਕ ਗੱਲ ਕਹੀ ਹੈ ਕਿ ਬੇਟਾ ਜੀ ਅਸੀਂ ਤੁਰੇ ਹਾਂ ਲਾਹੌਰ ਵੱਲ, ਪਤਾ ਨਹੀਂ ਅੱਗੇ ਚੱਲ ਕੇ ਮਿਲਾਪ ਹੋਵੇਗਾ ਜਾਂ ਨਹੀਂ, ਇਹ ਸਰੀਰ ਨਾਸ਼ਵੰਤ ਹੈ, ਇਹ ਉੱਥੇ ਲੱਗ ਜਾਣਾ ਹੈ, ਪਰ ਤੁਸੀਂ ਅੱਜ ਤੋਂ ਗੁਰਗੱਦੀ ਦੇ ਮਾਲਕ ਹੋ, ਯਤਨ ਕਰੋ, ਸਿੱਖ ਕੌਮ ਨੂੰ ਜਗਾਓ, ਉਹ ਸਪਿਰਿਟ ਪੈਦਾ ਕਰੋ, ਉਹ ਜਜ਼ਬਾ ਉਹਨਾਂ ਵਿੱਚ ਭਰੋ, ਸਿੱਖ ਉਹਨਾਂ ਨੂੰ ਉਹ ਸ਼ਸਤਰ ਵਿੱਦਿਆ ਦੀ ਦਾਤ ਦਿਓ, ਸਿੱਖ ਕੌਮ ਨੂੰ ਜਗਾਓ, ਕਿਉਂਕਿ ਗੁਰੂ ਨਾਨਕ ਦੇ ਦਰਬਾਰ ਦਾ ਉਸੂਲ ਹੀ ਇਹੀ ਹੈ। ਯਾਦ ਰੱਖਿਓ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਕੇਵਲ ਪ੍ਰੇਮ ਦੀ ਬੋਲੀ ਹੈ, ਕੇਵਲ ਬਾਣੀ ਦਾ ਪ੍ਰਚਾਰ ਹੈ। ਯਤਨ ਉਦੋਂ ਬਹੁਤ ਕੀਤੇ ਗਏ ਸਨ। ਗੁਰੂ ਨਾਨਕ ਦਾ ਦਰਬਾਰ ਉਸੂਲ ਉਸਦੇ ਇਹ ਕਹਿੰਦੇ ਨੇ, ਉਸਦਾ ਰੂਲ ਇਹ ਕਹਿੰਦਾ ਹੈ ਕਿ ਕੇਵਲ ਪ੍ਰੇਮ ਦੀ ਬੋਲੀ ਬੋਲਣੀ ਪੈਂਦੀ ਹੈ ਪਹਿਲਾਂ, ਉਸ ਤੋਂ ਬਾਅਦ ਜਦ ਜ਼ਾਲਮ ਨਹੀਂ ਮੁੜਦਾ ਅਤੇ ਸ਼ਾਂਤੀ ਅਤੇ ਸਬਰ ਦੇ ਨਾਲ ਕੁਰਬਾਨੀ ਦੇ ਦਿੱਤੀ ਜਾਂਦੀ ਹੈ, ਅਤੇ ਫਿਰ ਵੀ ਜਦ ਜ਼ਾਲਮ ਨਹੀਂ ਮੁੜਦਾ ਉਦੋਂ ਫਿਰ ਕੋਈ ਹੀਲਾ ਕੰਮ ਨਹੀਂ ਆਉਂਦਾ, ਤਲਵਾਰ ਦੇ ਰਸਤੇ ਉੱਤੇ ਹੱਥ ਜਾਂਦਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੇਵਲ ਪ੍ਰੇਮ ਦੀ ਬੋਲੀ ਹੈ, ਬਾਣੀ ਦਾ ਪ੍ਰਚਾਰ ਹੈ। ਹਕੂਮਤ ਨੇ ਉਦੋਂ ਵੀ ਬੜੇ ਯਤਨ ਕੀਤੇ ਸਨ, ਪਰ ਸਤਿਗੁਰੂ ਜੀ ਨੇ ਕੇਵਲ ਪ੍ਰੇਮ ਦੀ ਬੋਲੀ ਅਪਣਾਈ, ਸਿੱਖੀ ਦਾ ਪ੍ਰਚਾਰ ਕੀਤਾ, ਬਾਣੀ ਦਾ ਪ੍ਰਚਾਰ ਕੀਤਾ। ਅਤੇ ਜਦ ਜਨਮ ਨਹੀਂ ਮੜਿਆ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਾਂਤੀ ਅਤੇ ਸਬਰ ਦੇ ਨਾਲ ਕੁਰਬਾਨੀ ਦੇ ਦਿੱਤੀ। ਅਤੇ ਜਦ ਵੇਖਿਆ ਕਿ ਜਾਲਮ ਹੁਣ ਵੀ ਨਹੀਂ ਮੁੜਿਆ ਏ, ਉਦੋਂ ਫਿਰ ਤਲਵਾਰ ਦੇ ਦਸਤੇ ਉੱਤੇ ਹੱਥ ਗਿਆ ਅਤੇ ਮੇਰੇ ਬਾਪੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਦੋ ਤਲਵਾਰਾਂ ਮੀਰੀ ਅਤੇ ਪੀਰੀ ਦੀਆਂ ਪਹਿਨ ਕੇ ਚਾਰ ਜੰਗਾਂ ਲੜੀਆਂ ਅਤੇ ਚਾਰੇ ਦੀਆਂ ਚਾਰੇ ਜੰਗਾਂ ਜਿੱਤ ਲਈਆਂ ਅਤੇ ਜਾਲਮ ਅਤੇ ਜ਼ੁਲਮ ਦਾ ਮੂੰਹ ਮੋੜ ਕੇ ਰੱਖ ਦਿੱਤਾ ਏ। ਉਸ ਤੋਂ ਬਾਅਦ ਸਾਧ ਸੰਗਤ ਜੀ, ਤੁਸੀਂ ਵੇਖੋ ਗੁਰੂ ਹਰਗੋਬਿੰਦ ਗੁਰੂ ਹਰਰਾਏ ਸਾਹਿਬ ਪਾਤਸ਼ਾਹ ਜੀ, ਉਹਨਾਂ ਕੋਲ 2200 ਘੋੜ ਸਵਾਰ ਨੇ, ਪਰ ਕੋਈ ਲੜਾਈ ਨਹੀਂ, ਕੋਈ ਜੰਗ ਨਹੀਂ, ਕੇਵਲ ਪ੍ਰੇਮ ਦੀ ਬੋਲੀ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਵੀ ਔਰੰਗਜ਼ੇਬ ਨੇ ਬੜੇ ਯਤਨ ਕੀਤੇ ਸਨ ਮਿਲਣ ਦੇ, ਪਰ ਸਤਿਗੁਰੂ ਜੀ ਨੇ ਕੇਵਲ ਰੋਗੀਆਂ ਦੇ ਰੋਗ ਦੂਰ ਕੀਤੇ ਨੇ, ਦੁਖੀਆਂ ਦੇ ਦੁੱਖ ਕੱਟੇ ਨੇ, ਬਾਣੀ ਦਾ ਪ੍ਰਚਾਰ ਕੀਤਾ ਹੈ, ਪ੍ਰੇਮ ਦੀ ਬੋਲੀ ਬੋਲੀ ਹੈ। ਪਰ ਤੁਸੀਂ ਵੇਖੋ ਜਿਸ ਵੇਲੇ, ਉਦੋਂ ਵੀ ਉਹ ਜਾਲਮ ਨਹੀਂ ਮੁੜੇ ਨਾ, ਅਤੇ ਸ਼ਾਂਤੀ ਅਤੇ ਸਬਰ ਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਦਿੱਲੀ ਚਾਂਦਨੀ ਚੌਕ ਦੇ ਵਿੱਚ ਆਪਣੀ ਸ਼ਹੀਦੀ ਦੇ ਦਿੱਤੀ ਹੈ। ਪਰ ਜਦ ਵੇਖਿਆ ਗਿਆ ਉਦੋਂ ਵੀ ਇਹ ਜਾਲਮ ਨਹੀਂ ਮੁੜੇ ਨੇ, ਉਦੋਂ ਫਿਰ ਤਲਵਾਰ ਦੇ ਦਸਤੇ ਉੱਤੇ ਹੱਥ ਗਿਆ ਹੈ ਅਤੇ ਗੁਰੂ ਨਾਨਕ ਦੇ ਦਰਬਾਰ ਤੋਂ ਇੱਕ ਆਵਾਜ਼ ਆਈ ਹੈ, ਤੂੰ ਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਉਦੋਂ ਫਿਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 14 ਤੋਂ ਵੱਧ ਜੰਗਾਂ ਲੜੀਆਂ ਨੇ ਅਤੇ ਸਭ ਤੋਂ ਜ਼ਿਆਦਾ ਜਿੱਤ ਪ੍ਰਾਪਤ ਕੀਤੀ ਹੈ ਅਤੇ ਜਾਲਮ ਅਤੇ ਜ਼ੁਲਮ ਦਾ ਮੂੰਹ ਮੋੜ ਕੇ ਰੱਖ ਦਿੱਤਾ ਏ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਇਹੀ ਕੁਝ ਸਮਝਾਇਆ ਏ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ। ਅੱਜ ਲਾਹੌਰ ਵੱਲ ਤੁਰੇ ਨੇ, ਲਾਹੌਰ ਉਹ ਦਰਬਾਰ ਜਹਾਂਗੀਰ ਬਾਦਸ਼ਾਹ ਦਾ ਜਿਸ ਵੇਲੇ ਪਹੁੰਚੇ ਨੇ, ਅੱਜ ਵੀ ਉਹੀ ਤਿੰਨ ਗੱਲਾਂ ਰੱਖੀਆਂ ਗਈਆਂ ਨੇ। ਸਾਧ ਸੰਗਤ ਜੀ, ਇਹ ਉਹੀ ਤਿੰਨ ਗੱਲਾਂ ਨੇ ਜੋ ਅੱਗੇ ਚੱਲ ਕੇ ਕਦੀ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਇਹ ਤਿੰਨ ਗੱਲਾਂ ਰੱਖੀਆਂ ਗਈਆਂ ਸਨ, ਤਿੰਨ ਸ਼ਰਤਾਂ ਰੱਖੀਆਂ ਗਈਆਂ ਸਨ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਦੋਂ ਵੀ ਆਪਣਾ ਸੀਸ ਦੇਣਾ ਅਤੇ ਪ੍ਰਵਾਨ ਕਰ ਲਿਆ, ਪਰ ਜ਼ਾਲਮ ਅਤੇ ਜ਼ੁਲਮ ਦੇ ਅੱਗੇ ਝੁਕਣਾ ਪ੍ਰਵਾਨ ਨਹੀਂ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਾਹਮਣੇ ਇਹ ਤਿੰਨ ਗੱਲਾਂ, ਤਿੰਨ ਸ਼ਰਤਾਂ ਰੱਖੀਆਂ ਗਈਆਂ ਨੇ। ਜਹਾਂਗੀਰ ਬਾਦਸ਼ਾਹ ਨੂੰ ਪਤਾ ਏ, ਮੈਂ ਇਹ ਸਭ ਕੁਝ ਜੋ ਹੈ ਨਾਜਾਇਜ਼ ਕਰ ਰਿਹਾ ਹਾਂ। ਅਤੇ ਉਸਨੇ ਕੀਤਾ ਕਿ ਮੁਰਤਜ਼ਾ ਖਾਨ ਨੂੰ ਅੱਗੇ ਕਰ ਦਿੱਤਾ ਏ, ਆਪ ਪਿੱਛੇ ਹੋ ਗਿਆ ਏ। ਅਤੇ ਹੁਣ ਮੁਰਤਜ਼ਾ ਖਾਨ ਨੇ ਇਹ ਸਵਾਲ ਕੀਤੇ ਨੇ, ਅਤੇ ਮੁਰਤਜ਼ਾ ਖਾਨ ਨੇ ਪਹਿਲਾ ਸਵਾਲ ਇਹ ਰੱਖਿਆ ਕਿ ਤੁਹਾਨੂੰ ਚੰਦੂ ਦੀ ਬੱਚੀ ਦਾ ਰਿਸ਼ਤਾ ਪ੍ਰਵਾਨ ਲਈ ਕਿਹਾ ਗਿਆ ਸੀ ਅਤੇ ਤੁਸੀਂ ਉਹ ਸਭ ਕੁਝ ਨਾ ਕੀਤਾ, ਤੁਸੀਂ ਚੰਦੂ ਦੀ ਬੱਚੀ ਦਾ ਰਿਸ਼ਤਾ ਪ੍ਰਵਾਨ ਨਾ ਕੀਤਾ, ਉਸ ਦਾ ਕਾਰਨ ਕੀ ਸੀ? ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਮਝਾ ਦਿੱਤਾ ਕਿ ਇਹ ਗੁਰੂ ਨਾਨਕ ਦਾ ਦਰਬਾਰ ਹੈ, ਇੱਥੇ ਸਿੱਖ ਸੰਗਤ ਦਾ ਹੁਕਮ ਗੁਰੂ ਦਾ ਹੁਕਮ ਕਰਕੇ ਮੰਨਿਆ ਜਾਂਦਾ ਏ। ਇਸ ਚੰਦੂ ਨੇ ਆਪਣੇ ਆਪ ਨੂੰ ਚੁਬਾਰਾ ਕਿਹਾ ਸੀ, ਗੁਰੂ ਨਾਨਕ ਦੇ ਦਰਬਾਰ ਨੂੰ ਮੋਹਰੀ ਕਿਹਾ ਸੀ, ਸੰਗਤ ਦੇ ਵਿੱਚ ਇਸ ਗੱਲ ਦਾ ਰੋਸ ਸੀ, ਉਸਨੇ ਬੇਨਤੀ ਕੀਤੀ ਸੀ ਅਤੇ ਸੰਗਤ ਦੀ ਬੇਨਤੀ ਨੂੰ ਅਸੀਂ ਹੁਕਮ ਕਰਕੇ ਮੰਨਿਆ ਏ, ਇਸ ਕਰਕੇ ਇਸ ਚੰਦੂ ਦੀ ਬੱਚੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਏ ਅਸੀਂ। ਦੂਜੀ ਗੱਲ ਇਹ ਰੱਖੀ ਗਈ ਹੈ ਕਿ ਤੁਹਾਨੂੰ ਕੁਝ ਕਿਹਾ ਗਿਆ ਸੀ ਗ੍ਰੰਥ ਦੇ ਵਿੱਚ ਸਾਡੇ ਪੈਗੰਬਰ ਬਾਰੇ, ਉਹ ਤਾਰੀਫ ਦਰਜ ਕਰਨ ਲਈ, ਤੁਸੀਂ ਉਹ ਕੁਝ ਵੀ ਨਾ ਕੀਤਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਦੋਂ ਵੀ ਇਹ ਗੱਲ ਸਮਝਾ ਦਿੱਤੀ ਅਤੇ ਕਹਿ ਦਿੱਤਾ ਕਿ ਇਹ ਗ੍ਰੰਥ ਤਾਂ ਐਸਾ ਹੈ ਜਿਸ ਦੇ ਵਿੱਚ ਕੇਵਲ ਤਾਂ ਕੇਵਲ ਸੱਚੀ ਬਾਣੀ ਦਰਜ ਹੋ ਸਕਦੀ ਹੈ, ਜਿਹਦੇ ਵਿੱਚ ਉਹੀ ਬਾਣੀ ਦਰਜ ਹੈ ਜੋ ਆਪ ਪਰਮਾਤਮਾ ਵਾਹਿਗੁਰੂ ਬੋਲਿਆ ਏ। ਇੱਥੇ ਕਈ ਆਏ ਨੇ ਕਾਨਾ ਵਰਗੇ, ਛੱਜੂ ਵਰਗੇ, ਪੀਲੂ ਵਰਗੇ, ਪਰ ਉਹਨਾਂ ਦੀ ਬਾਣੀ ਦੇ ਵਿੱਚ ਕਿਤੇ ਹੰਕਾਰ ਬੋਲਦਾ ਸੀ, ਕਿਤੇ ਇਸਤਰੀ ਜਾਤੀ ਦੀ ਨਿੰਦਿਆ ਬੋਲਦੀ ਸੀ। ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਇਸਤਰੀ ਜਾਤੀ ਨੂੰ ਬਰਾਬਰ ਦਾ ਮਾਣ ਦਿੱਤਾ ਗਿਆ ਏ ਅਤੇ ਇਸ ਕਰਕੇ ਉਹਨਾਂ ਦੀ ਬਾਣੀ ਦਰਜ ਨਹੀਂ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਸੇ ਦੀ ਝੂਠੀ ਤਾਰੀਫ, ਇਤਿਹਾਸ ਜਾਂ ਝੂਠੀ ਬਾਣੀ ਦਰਜ ਨਹੀਂ ਕੀਤੀ ਜਾ ਸਕਦੀ। ਉਦੋਂ ਫਿਰ ਇਹਨਾਂ ਨੇ ਤੀਜੀ ਗੱਲ ਰੱਖੀ ਹੈ ਮੁਰਤਜ਼ਾ ਖਾਨ ਨੇ, ਉਦੋਂ ਇਹਨਾਂ ਨੇ ਕਿਹਾ ਕਿ ਤੁਸੀਂ ਇੱਕ ਬਾਗੀ ਦੀ ਮਦਦ ਕੀਤੀ ਹੈ, ਜਹਾਂਗੀਰ ਦੇ ਬੇਟੇ ਖੁਸਰੋ ਦੀ ਮਦਦ ਕੀਤੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਗੱਲ ਦਾ ਵੀ ਜਵਾਬ ਦਿੱਤਾ ਅਤੇ ਕਹਿ ਦਿੱਤਾ ਕਿ ਗੁਰੂ ਨਾਨਕ ਦਾ ਦਰਬਾਰ ਹੈ, ਇੱਥੇ ਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਉਹ ਜਹਾਂਗੀਰ ਦਾ ਬਾਪ ਅਕਬਰ ਆ ਕੇ ਲੰਗਰ ਛਕ ਸਕਦਾ ਏ, ਅਤੇ ਜੇ ਜਹਾਂਗੀਰ ਦਾ ਬੇਟਾ ਆ ਕੇ ਉਸ ਖੁਸਰੋ ਨੇ ਲੰਗਰ ਛਕ ਲਿਆ ਤਾਂ ਕੀ ਹੋਇਆ? ਇੱਥੇ ਤਾਂ ਇਹ ਕਿਹਾ ਜਾਂਦਾ ਏ ਜਿਸ ਪਾਪੀ ਕੋ ਮਿਲਾ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਇੱਥੇ ਤਾਂ ਸ਼ਰਨ ਆਏ ਦੀ ਲਾਜ ਰੱਖੀ ਜਾਂਦੀ ਹੈ, ਹਰ ਇੱਕ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਏ। ਖੁਸਰੋ ਨੂੰ ਵੀ ਇੱਕੋ ਪੰਗਤ ਦੇ ਵਿੱਚ ਬਿਠਾ ਕੇ ਲੰਗਰ ਛਕਾਇਆ ਗਿਆ ਏ। ਅਤੇ ਹੁਣ ਪਰ ਇਹਨਾਂ ਨੇ, ਮਰਤਜਾ ਖਾਨ ਨੇ ਇਹਨਾਂ ਗੱਲਾਂ ਨੂੰ ਮੰਨਿਆ ਨਹੀਂ ਅਤੇ ਕਹਿ ਦਿੱਤਾ, ਨਹੀਂ ਤੁਸੀਂ ਬਾਗੀ ਦੀ ਮਦਦ ਕੀਤੀ ਹੈ, ਤੁਸੀਂ ਇੱਕ ਬਾਗੀ ਦੀ ਮਦਦ ਕੀਤੀ ਹੈ ਅਤੇ ਤੁਸੀਂ ਜੁਰਮਾਨੇ ਵਜੋਂ 2 ਲੱਖ ਰੁਪਈਏ ਇਸ ਦਰਬਾਰ ਦੇ ਵਿੱਚ ਜਮ੍ਹਾਂ ਕਰਵਾਓ ਅਤੇ ਜੇ ਨਹੀਂ ਕਰਵਾ ਸਕਦੇ ਤਾਂ ਤੁਹਾਨੂੰ ਤਸੀਹੇ ਦੇ ਕੇ ਮਾਰ ਮੁਕਾਇਆ ਜਾਵੇਗਾ। ਉਦੋਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਕਿ ਅਸੀਂ ਨਾਜਾਇਜ਼ ਗੱਲਾਂ ਨੂੰ ਪ੍ਰਵਾਨਗੀ ਨਹੀਂ ਦੇਵਾਂਗੇ, ਜੋ ਕਰਨਾ ਹੈ ਕਰ ਲਓ। ਉਦੋਂ ਸਿੱਖ ਸੰਗਤ ਕਹਿੰਦੇ ਦਰਬਾਰ ਦੇ ਵਿੱਚ ਆ ਪਹੁੰਚੀ ਹੈ ਅਤੇ ਇਹਨਾਂ ਨੇ ਕਿਹਾ ਸੀ, ਸਤਿਗੁਰੂ ਜੀ ਆਪ ਜੀ ਦੇ ਲਾਹੌਰ ਦੇ ਵਿੱਚ ਬੇਅੰਤ ਉਪਕਾਰ ਨੇ, ਆਪ ਜੀ ਨੇ ਇਸ ਲਾਹੌਰ ਦੇ ਵਿੱਚ ਰੋਗੀਆਂ ਦੇ ਰੋਗ ਦੂਰ ਕੀਤੇ ਨੇ, ਦੁਖੀਆਂ ਦੇ ਦੁੱਖ ਕੱਟੇ ਨੇ, ਆਪ ਉਹਨਾਂ ਰੋਗੀਆਂ ਦੇ ਮੂੰਹ ਆਪਣੇ ਪੱਲੂ ਨਾਲ ਪੁੰਜੇ ਨੇ ਅਤੇ ਜੇ ਆਪ ਜੀ ਬਚਨ ਕਰੋ ਤਾਂ ਇੱਥੇ ਦੀ ਸੰਗਤ ਜਿਤਨੀ ਵੀ ਹੈ 2 ਲੱਖ ਰੁਪਈਏ ਦੀ ਰਕਮ ਯਤਨ ਕਰਕੇ ਇਕੱਠੇ ਕਰਕੇ ਇਸ ਦਰਬਾਰ ਦੇ ਵਿੱਚ ਜਮ੍ਹਾਂ ਕਰਵਾ ਦੇਵੇਗੀ ਅਤੇ ਆਪ ਜੀ ਤਸੀਹੇ ਦੇਣ ਤੋਂ ਬਚ ਜਾਓਗੇ। ਪਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਗੱਲ ਕਹਿ ਦਿੱਤੀ ਸੀ ਕਿ ਸਿੱਖ ਸੰਗਤ ਦਾ ਪੈਸਾ ਏ, ਇਹ ਦਸਵੰਦ ਹੈ, ਇਹ ਦਸਵੰਦ ਕੇਵਲ ਤਾਂ ਕੇਵਲ ਗੁਰੂ ਦਰਬਾਰ ਦੇ ਵਿੱਚ ਆਏ ਲੋੜਵੰਦਾਂ ਦੀ ਮਦਦ ਕਰਦਾ ਏ। ਜੋ ਜ਼ਰੂਰਤਮੰਦ ਨੇ ਉਹਨਾਂ ਦੀ ਲੋੜ ਪੂਰੀ ਕੀਤੀ ਜਾਂਦੀ ਹੈ ਇਸ ਦਸਵੰਦ ਨਾਲ। ਇਹ 2 ਲੱਖ ਰੁਪਈਏ ਇਹ ਬਿਲਕੁਲ ਨਾਜਾਇਜ਼ ਗੱਲ ਹੈ, ਇਸ ਗੱਲ ਨੂੰ ਪ੍ਰਵਾਨਗੀ ਨਹੀਂ ਦੇਣੀ ਹੈ। ਅੱਜ ਜੇ ਕਿਤੇ ਅਸੀਂ 2 ਲੱਖ ਰੁਪਈਏ ਦੇ ਦਿੰਦੇ ਹਾਂ, ਅੱਜ ਸਾਡੇ ਨਾਲ ਕੀਤਾ ਏ, ਕੱਲ੍ਹ ਕਿਸੇ ਹੋਰ ਨਾਲ ਕਰਨਗੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਪਰਮਾਤਮਾ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਸਤਿਗੁਰੂ ਜੀ ਨੇ, ਕਿਉਂਕਿ ਉਹਨਾਂ ਦਾ ਮਨ ਤਾਂ ਕਹਿ ਰਿਹਾ ਸੀ ਨਾ ਕਿ ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਸ ਪਰਮਾਤਮਾ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਏ। ਚੰਦੂ ਦੀਵਾਨ ਹੁਣ ਦਰਬਾਰ ਦੇ ਵਿੱਚ ਪਹੁੰਚ ਗਿਆ ਏ ਅਤੇ ਇਸ ਦੀ ਗੱਲ ਚੱਲਦੀ ਸੀ, ਇਸ ਦੀ ਪਹੁੰਚ ਸੀ ਉਸ ਦਰਬਾਰ ਦੇ ਵਿੱਚ ਅਤੇ ਇਸਨੇ ਮੁਰਤਜ਼ਾ ਖਾਨ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਮੈਨੂੰ ਇਹ ਹੁਕਮ ਕਰੋ, ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮੇਰੇ ਹਵਾਲੇ ਕਰੋ, ਮੈਂ ਅੱਥ ਦਾ ਵੈਰ ਰੱਖਦਾ ਹਾਂ ਇਹਨਾਂ ਕੋਲੋਂ ਅਤੇ ਮੈਂ ਤਸੀਹੇ ਦੇਣ 'ਚ ਪਿੱਛੇ ਬਿਲਕੁਲ ਨਹੀਂ ਹਟਾਂਗਾ। ਅਤੇ ਉਦੋਂ ਮੁਰਤਜ਼ਾ ਖਾਨ ਨੂੰ ਵੀ ਇਹ ਯਕੀਨ ਹੋ ਗਿਆ ਸੀ ਕਿ ਇਹ ਚੰਦੂ ਅੱਥ ਦਾ ਵੈਰ ਰੱਖਦਾ ਏ ਅਤੇ ਤਸੀਹੇ ਦੇਣ 'ਚ ਕੋਈ ਪਰਹੇਜ਼ ਨਹੀਂ ਕਰੇਗਾ। ਚੰਦੂ ਦੀ ਮਨ ਪਾਉਣ ਦੀ ਗੱਲ ਹੋ ਗਈ, ਇਸਨੇ ਸੋਚਿਆ ਕਿ ਆਪਣੀ ਬੱਚੀ ਲਈ ਹੁਣ ਵੀ ਮੈਂ ਰਿਸ਼ਤਾ ਪ੍ਰਵਾਨ ਕਰਵਾ ਲਿਆਂਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ। ਪਹਿਲੀ ਗੱਲ ਇਸਨੇ ਸਤਿਗੁਰੂ ਜੀ ਅੱਗੇ ਇਹੀ ਰੱਖੀ ਕਿ ਹੁਣ ਵੀ ਮੇਰੀ ਬੱਚੀ ਦਾ ਰਿਸ਼ਤਾ ਪ੍ਰਵਾਨ ਕਰ ਲਓ ਅਤੇ ਤੁਹਾਡੀ ਭੁੱਲ ਬਖਸ਼ਾਈ ਜਾਵੇਗੀ। ਜੇ ਮੇਰੀ ਬੱਚੀ ਦਾ ਰਿਸ਼ਤਾ ਕਬੂਲ ਕਰ ਲੈਂਦੇ ਹੋ ਤਾਂ ਇਸ ਲਾਹੌਰ ਦੇ ਵਿੱਚ ਸੰਗਤ ਜਿਤਨੀ ਵੀ ਹੈ ਤੁਹਾਨੂੰ ਪੀਰ ਕਰਕੇ ਮੰਨੇਗੀ, ਐਸ਼ੋ ਆਰਾਮ ਮਿਲਣਗੇ। ਪਰ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ, ਜਿਸ ਗੁਰੂ ਨੇ ਇਹ ਧਾਰ ਲਿਆ ਹੋਵੇ ਕਿ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਰੇ, ਜਿਸ ਬਾਰੇ ਅਦੀਬ ਨੇ ਵੀ ਕਹਿ ਦਿੱਤਾ ਹੈ, ਜੋ ਆਸ਼ਕ ਹੋਤੇ ਹੈ ਮੌਤ ਕੇ ਵੋ ਜੀਣਾ ਛੋੜ ਦੇਤੇ ਹੈ, ਖਿਲੋਨਾ ਸਮਝ ਕੇ ਇਸ ਸਰੀਰ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖ ਤੋ ਤਾਜ ਨਾ ਹੂਰੋ ਕੀ ਹਸਰਤ ਹੈ, ਖੁਦਾ ਵੀ ਖੁਦਾਈ ਦੇ ਤੋਂ ਮੋੜ ਦੇਤੇ ਹੈ, ਖੁਦਾ ਵੀ ਖੁਦਾਈ ਦੇ ਤੋਂ ਮੋੜ ਦੇਤੇ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਚੰਦੂ ਜੇ ਸਾਡੇ ਹੱਥ ਦੀ ਗੱਲ ਹੁੰਦੀ ਤਾਂ ਤੇਰੀ ਬੱਚੀ ਦਾ ਰਿਸ਼ਤਾ ਜ਼ਰੂਰ ਪ੍ਰਵਾਨ ਕਰ ਲੈਂਦੇ, ਪਰ ਸਿੱਖ ਸੰਗਤ ਦਾ ਹੁਕਮ ਹੋਇਆ ਏ ਅਤੇ ਸਿੱਖ ਸੰਗਤ ਦੇ ਹੁਕਮ ਨੂੰ ਅਸੀਂ ਮੋੜ ਨਹੀਂ ਸਕਦੇ, ਤੇਰੀ ਬੱਚੀ ਦਾ ਰਿਸ਼ਤਾ ਅਸੀਂ ਪ੍ਰਵਾਨ ਨਹੀਂ ਕਰ ਸਕਦੇ। ਅਤੇ ਉਦੋਂ ਇਸ ਚੰਦੂ ਨੇ ਕਹਿ ਦਿੱਤਾ, ਫਿਰ ਤਸੀਹੇ ਸਹਿਣੇ ਪੈਣੇ ਨੇ। ਸਤਿਗੁਰੂ ਜੀ ਨੇ ਕਹਿ ਦਿੱਤਾ, ਜੋ ਮਰਜ਼ੀ ਕਰਨਾ ਹੈ ਕਰ ਲਓ, ਤੁਹਾਡੀ ਗੱਲ ਨੂੰ ਪ੍ਰਵਾਨ ਨਹੀਂ ਕਰਾਂਗੇ। ਉਦੋਂ ਫਿਰ ਇਹ ਵਿਉਂਤ ਬਣੀ ਚੰਦੂ ਵੱਲੋਂ, ਮੁਰਤਜ਼ਾ ਖਾਨ ਵੱਲੋਂ, ਕਿ ਯਾਸਾ ਕਾਨੂੰਨ ਦੇ ਅਧੀਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਜਾਵੇਗਾ। ਯਾਸਾ ਕਾਨੂੰਨ ਇੱਕ ਚੰਗੇ ਜੀ ਕਾਨੂੰਨ ਸੀ, ਚੰਗੇ ਜੀ ਕਾਨੂੰਨ ਚੰਗੇਜ਼ ਖਾਨ ਵੱਲੋਂ ਤਿਆਰ ਕੀਤਾ ਗਿਆ ਸੀ। ਲਗਾਤਾਰ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ 5 ਦਿਨ ਤੱਕ ਤਸੀਹੇ ਦਿੱਤੇ ਗਏ ਨੇ। ਤੁਸੀਂ ਵੇਖੋ, 2 ਦਿਨ ਤੱਕ ਤਾਂ ਇਹਨਾਂ ਜ਼ਾਲਮਾਂ ਨੇ ਮੇਰੇ ਸਤਿਗੁਰੂ ਜੀ ਨੂੰ ਭੁੱਖਾ ਭਾਣਾ ਰੱਖਿਆ ਹੈ, ਕੋਈ ਵੀ ਪਾਣੀ ਨਹੀਂ ਪੁੱਛਿਆ, ਰੋਟੀ ਪਾਣੀ ਦਾ ਜ਼ਿਕਰ ਨਹੀਂ ਕੀਤਾ ਏ, 2 ਦਿਨ ਤੱਕ ਕਾਲ ਕੋਠਰੀ ਦੇ ਵਿੱਚ ਬੰਦ ਕੀਤਾ ਹੋਇਆ ਏ। ਹਾੜ ਦਾ ਮਹੀਨਾ ਹੈ ਸਾਧ ਸੰਗਤ ਜੀ, ਇੱਕ ਪਾਣੀ ਦੀ ਬੂੰਦ ਦਾ ਨਹੀਂ ਪੁੱਛਿਆ ਮੇਰੇ ਸਤਿਗੁਰੂ ਜੀ ਨੂੰ। 3ਜਾ ਦਿਨ ਹੋਇਆ ਏ, 3ਜੇ ਦਿਨ ਹੁਣ ਸ਼ਹੀਦੀ ਦੇਣੀ ਆਰੰਭ ਕੀਤੀ ਹੈ। ਅੱਜ ਉਹ ਗਰਮ ਪਾਣੀ ਦੀ ਦੇਗ ਉਬਾਲੀ ਗਈ ਹੈ। ਸਾਧ ਜੀ ਮਹਿਸੂਸ ਤਾਂ ਕਰੋ, ਆਮ ਘਰਾਂ ਦੇ ਵਿੱਚ ਜੇ ਕਿਤੇ ਬੰਦੇ ਨੂੰ ਗਰਮ ਪਾਣੀ ਦੀ ਛਿੱਟ ਵੀ ਪੈ ਜਾਂਦੀ ਹੈ ਨਾ, ਤਾਂ ਬੰਦੇ ਦੀ ਹਾਲਤ ਖਰਾਬ ਹੋ ਜਾਂਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਅੱਜ ਇਸ ਉਬਲਦੀ ਦੇਗ ਦੇ ਵਿੱਚ ਉਬਾਲਿਆ ਜਾਣਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਇਸ ਉਬਲਦੀ ਦੇਗ ਦੇ ਵਿੱਚ ਬੈਠ ਗਏ ਨੇ, ਕਿਉਂਕਿ ਪ੍ਰੀਤ ਉਸ ਪਰਮਾਤਮਾ ਵਾਹਿਗੁਰੂ ਨਾਲ ਜੁੜੀ ਹੋਈ ਹੈ, ਉਸਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਹੈ, ਵਾਹਿਗੁਰੂ ਦੀ ਬੰਦਗੀ 'ਚ ਨੇ। ਅਤੇ ਇਸ ਬਾਰੇ ਅਦੀਬ ਨੇ ਵੀ ਕਮਾਲ ਦੇ ਬਚਨ ਕਹਿ ਦਿੱਤੇ ਨੇ ਨਾ, ਕਿ ਜਿਹਦੇ ਸੀਸ 'ਤੇ ਕਦੀ ਸੀ ਕਲਸ਼ ਚੁਲਦੇ, ਗਰਮ ਰੇਤ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਰ ਅਗਿਆਰਾਂ ਦੀ ਸੇਜ 'ਤੇ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ, ਇਤਨੇ ਤਸੀਹੇ ਸਹਿਣ ਦੇ ਬਾਵਜੂਦ ਵੀ ਉਹ ਸ਼ਾਂਤੀ ਦੇ ਵਿੱਚ ਨੇ, ਬੰਦਗੀ 'ਚ ਨੇ। ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਉਹ ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਉਬਲਦੀ ਦੇਗ ਦੇ ਵਿੱਚ ਵੀ ਮੇਰੇ ਸਤਿਗੁਰੂ ਉਹ ਪਰਮਾਤਮਾ ਵਾਹਿਗੁਰੂ ਦੀ ਬੰਦਗੀ 'ਚ ਜੁੜੇ ਹੋਏ ਨੇ। ਕਹਿੰਦੇ ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਉਹ ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਸੀਨਾ ਜਗਦਾ ਤਪਦਾ ਠਾਰਨੇ ਨੂੰ ਤਨ ਆਪਣਾ ਸਾਰ ਵਿਖਾ ਰਿਹਾ ਸੀ। ਉਦੋਂ ਜੋ ਲੋਕ ਸਨ ਉਹਨਾਂ ਦਾ ਮਨ ਜੋ ਵਿਸ਼ੇ ਵਿਕਾਰਾਂ 'ਚ ਸੜਿਆ ਹੋਇਆ ਸੀ, ਤਪ ਰਿਹਾ ਸੀ, ਸਤਿਗੁਰੂ ਜੀ ਆਪਣੇ ਤਨ ਨੂੰ ਸਾੜ ਕੇ ਉਹਨਾਂ ਦੇ ਮਨ ਨੂੰ ਠੰਡਾ ਕਰ ਰਹੇ ਸਨ। ਸੀਨਾ ਜਗਦਾ ਤਪਦਾ ਠਾਰਨੇ ਨੂੰ ਤਨ ਆਪਣਾ ਸਾੜ ਵਿਖਾ ਰਿਹਾ ਸੀ। ਕਹਿਣਾ ਸੌਖਾ, ਸੁਣਨਾ ਵੀ ਬਹੁਤ ਹੀ ਸੌਖਾ। ਦਾਸ ਕਹਿ ਰਿਹਾ, ਤੁਸੀਂ ਸੁਣ ਰਹੇ ਹੋ, ਬੜੀ ਸੌਖੀ ਗੱਲ ਹੈ। ਔਖੀ ਗੱਲ ਹੈ ਅਮਲ ਕਮਾਉਣ ਵਾਲੀ, ਉਹ ਇਹ ਤਾਂ ਮੂਰਤ ਹੀ ਕੇਵਲ ਰੱਬ ਦੀ ਸੀ। ਤਤੀਆਂ ਤਵੀਆਂ ਉੱਤੇ ਬੈਠ ਕੇ ਵੀ ਸੁਖਮਨੀ ਗਾ ਰਿਹਾ ਸੀ, ਤਤੀਆਂ ਤਵੀਆਂ ਉੱਤੇ ਬੈਠ ਕੇ ਵੀ ਸੁਖਮਨੀ ਗਾ ਰਿਹਾ ਸੀ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਹਨਾਂ ਜ਼ਾਲਮਾਂ ਪਾਸੋਂ ਅੱਜ ਇਹ ਤਸੀਹਾ ਦਿੱਤਾ ਗਿਆ ਹੈ, ਗਰਮ ਦੇਗ ਦੇ ਵਿੱਚ ਉਬਾਲਿਆ ਗਿਆ ਹੈ। ਅਗਲਾ ਦਿਨ ਹੋਇਆ ਹੈ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਅੱਜ ਤੱਤੀ ਤਵੀ ਉੱਤੇ ਬਿਠਾਇਆ ਜਾਣਾ ਹੈ। ਉਹ ਅੱਗ ਦੇ ਭਾਂਬੜ ਬਾਲੇ ਗਏ ਨੇ, ਤੱਤੀ ਤਵੀ ਉਹ ਗਰਮ ਕੀਤੀ ਗਈ ਹੈ, ਉਹ ਗਰਮ ਰੇਤ ਉਸ ਨੂੰ ਗਰਮ ਕੀਤਾ ਗਿਆ ਹੈ। ਸਾਧ ਸੰਗਤ ਜੀ ਅੱਜ ਹਰ ਇੱਕ ਚੀਜ਼ ਤਪ ਰਹੀ ਹੈ, ਅੱਜ ਸਭ ਕੁਝ ਤੱਤਾ ਹੈ। ਉਹ ਹਾੜ ਦਾ ਮਹੀਨਾ ਤਪ ਰਿਹਾ ਹੈ, ਉਹ ਜੋ ਸੂਰਜ ਹੈ ਇਤਨੀ ਗਰਮੀ ਹੈ ਕਿ ਉਹ ਸੂਰਜ ਵੀ ਤਪਾ ਦੇਣ ਵਾਲਾ ਇਤਨਾ ਤੱਤਾ ਹੈ। ਇੱਥੇ ਜਹਾਂਗੀਰ ਬਾਦਸ਼ਾਹ ਵੀ ਤੱਤਾ ਹੈ, ਇੱਥੇ ਮਰਤਜ਼ਾ ਖਾਨ ਵੀ ਤੱਤਾ ਹੈ, ਇੱਥੇ ਚੰਦੂ ਦੀਵਾਨ ਵੀ ਤੱਤਾ ਹੈ, ਉਹ ਤੱਤੀ ਤਵੀ ਵੀ ਤਪ ਰਹੀ ਹੈ, ਇੱਥੇ ਗਰਮ ਰੇਤ ਦੇ ਜੋ ਕੜਛੇ ਪੈਣੇ ਨੇ ਉਹ ਵੀ ਤਪ ਰਹੀ ਹੈ, ਪਰ ਜੇ ਕੇਵਲ ਤਾਂ ਕੇਵਲ ਠੰਡਾ ਹੈ ਤਾਂ ਉਹ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਮਨ ਠੰਡਾ ਹੈ। ਜਿਹੜਾ ਤੱਤੀ ਤਵੀ ਉੱਤੇ ਬੈਠ ਕੇ ਵੀ ਇਹ ਪੜ੍ਹ ਰਿਹਾ ਹੈ, ਕੱਲ ਤਾਤੀ ਠਾਂਡਾ ਹਰ ਨਾਉ, ਜਿਹੜਾ ਪੜ੍ਹ ਰਿਹਾ ਹੈ, ਜੈ ਮਹਾਂਪਿਆਨ ਤਪਤ ਵਾਉ ਕਾਮ ਤੇ ਹਰ ਕੇ ਨਾਮ ਕੀ ਤੁਮ ਉੱਪਰ ਛਾਮ। ਕਹਿੰਦੇ ਲੋਕਾਂ ਦੀ ਪਹੁੰਚ ਇਸ ਬੁੱਚੜ ਖਾਨੇ ਵੱਲ ਹੈ ਨਹੀਂ, ਅਤੇ ਉਹਨਾਂ ਨੇ ਯਤਨ ਕੀ ਕੀਤਾ ਕਿ ਸਾਈਂ ਮੀਆਂ ਮੀਰ ਕੋਲ ਪਹੁੰਚੇ ਨੇ। ਸਾਰੀ ਗੱਲ ਦੱਸੀ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਤਨੇ ਤਸੀਹੇ ਦੇ ਕੇ ਮਾਰ ਮੁਕਾਇਆ ਜਾ ਰਿਹਾ ਹੈ, ਅਤੇ ਜਿਸ ਵੇਲੇ ਸਾਰੀ ਗੱਲ ਪੁੱਛੀ ਹੈ ਸਾਈਂ ਮੀਆਂ ਮੀਰ ਨੇ, ਵਾਹ ਦਾਹੀ ਉੱਥੋਂ ਦੌੜਿਆ ਹੈ, ਦਰਬਾਰ ਦੇ ਵਿੱਚ ਪਹੁੰਚਿਆ ਹੈ, ਅਤੇ ਦਰਬਾਰ ਦੇ ਉਹ ਜਿਤਨੇ ਵੀ ਦਰਬਾਨ ਸਨ ਉਹ ਪਿੱਛੇ ਹਟ ਗਏ ਨੇ ਘਬਰਾ ਕੇ। ਅਤੇ ਜਿਸ ਵੇਲੇ ਅੰਦਰ ਪਹੁੰਚਿਆ ਹੈ ਤੱਤੀ ਤਵੀ ਉੱਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬੈਠੇ ਹੋਏ ਨੇ, ਅਤੇ ਜੇ ਉਹ ਜੱਲਾਦ ਉਹ ਗਰਮ ਰੇਤ ਦੇ ਕੜਛੇ ਪਵਾ ਰਹੇ ਸਨ, ਕਹਿੰਦੇ ਜਿਨ੍ਹਾਂ ਦਾ ਮਨ ਤੱਪਿਆ ਹੋਇਆ ਸੀ, ਅੰਦਰੋਂ ਸੜੇ ਹੋਏ ਸਨ, ਜਿਨ੍ਹਾਂ 'ਚ ਕੋਈ ਵੀ ਦਇਆ ਦੀ ਜਗ੍ਹਾ ਨਹੀਂ ਨਜ਼ਰ ਆਉਂਦੀ ਸੀ, ਕਹਿੰਦੇ ਇਤਨਾ ਉਹ ਡਰ ਗਏ ਨੇ ਕਿ ਉਹ ਜੱਲਾਦ ਵੀ ਸਾਈਂ ਮੀਆਂ ਮੀਰ ਨੂੰ ਵੇਖ ਕੇ ਪਿੱਛੇ ਹੋ ਗਏ ਨੇ। ਸਾਈਂ ਮੀਆਂ ਮੀਰ ਨੇ ਜਿਸ ਵੇਲੇ ਸਤਿਗੁਰੂ ਜੀ ਨੂੰ ਤੱਕਿਆ ਏ, ਇੱਕ ਵਾਰੀ ਤਾਂ ਹਾਲਤ ਖਰਾਬ ਹੋ ਗਈ ਹੈ, ਵੇਖ ਕੇ ਚੀਖਾਂ ਨਿਕਲ ਗਈਆਂ ਨੇ, ਰੋ ਪਿਆ ਏ, ਭੱਬਾਂ ਮਾਰ ਕੇ ਰੋ ਪਿਆ ਏ, ਅਤੇ ਇੱਕ ਵਾਰੀ ਬੇਹੋਸ਼ ਹੋ ਕੇ ਡਿੱਗ ਪਿਆ ਏ। ਅਤੇ ਉਸ ਵੇਲੇ ਦਾ ਜ਼ਿਕਰ ਇੱਕ ਅਦੀਬ ਨੇ ਆਪਣੀ ਜ਼ੁਬਾਨ ਦੇ ਵਿੱਚ ਕੀਤਾ ਏ, ਉਹ ਕਹਿੰਦਾ ਹੈ ਕਿ ਚਾਰ ਤਰਫੋਂ ਅੱਗ ਵਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਉਹ ਵਿਆਕੁਲ ਹੋ ਕੇ ਰੋ ਪਿਆ ਚੀਖਾਂ 'ਤੇ ਧਾਈ ਮਾਰਦਾ, ਵੇਖ ਕੇ ਝਲਣਾ ਪਾਇਆ ਬੇਹੋਸ਼ ਹੋ ਗਿਆ, ਅਤੇ ਜਿਸ ਵੇਲੇ ਸੁਰਤ ਸੰਭਾਲੀ ਹੈ ਅਤੇ ਕਿਹਾ ਮੇਰੇ ਸਤਿਗੁਰੂ ਜੀ ਇਹ ਕਿਹੋ ਜਿਹਾ ਭਾਣਾ ਵਰਤਾਉਣ ਲੱਗੇ ਹੋ, ਤੁਸੀਂ ਤਾਂ ਗੁਰਗੱਦੀ ਦੇ ਮਾਲਕ ਹੋ, ਆਪ ਚਾਹੋ ਤਾਂ ਇਹਨਾਂ ਨੂੰ ਜੜੋਂ ਖੇਡ ਕੇ ਰੱਖ ਸਕਦੇ ਹੋ, ਪਰ ਜੇ ਆਪ ਕੁਝ ਨਹੀਂ ਕਰਨਾ ਚਾਹੁੰਦੇ ਤਾਂ ਮੈਨੂੰ ਹੁਕਮ ਕਰੋ, ਮੈਂ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਇਹਨਾਂ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ, ਉਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕਹੇ ਸਨ। ਸੁਣ ਕਿਹਾ ਸਤਿਗੁਰੂ, ਮੀਆਂ ਚੋਡੋ ਪ੍ਰੀਤੀ ਚਾਵਣ ਸੇ, ਕਿਆ ਹੁਆ ਤਨ ਤਪ ਰਹਾ ਮਨ ਸ਼ਾਂਤ ਹੈ ਹਰੀ ਨਾਮ ਸੇ, ਕਿਆ ਹੁਆ ਤਨ ਤਪ ਰਹਾ ਮਨ ਸ਼ਾਂਤ ਹੈ ਹਰੀ ਨਾਮ ਸੇ। ਕੀ ਹੋਇਆ ਜੇ ਮੇਰਾ ਤਨ ਤਪ ਰਿਹਾ ਏ, ਮੇਰਾ ਮਨ ਤੇ ਠੰਡਾ ਏ ਨਾ, ਮੇਰਾ ਮਨ ਠੰਡਾ ਏ ਜੋ ਪੜ ਰਿਹਾ ਏ। ਤਪਨ ਮਾਏ ਥਾਂਡ ਵਰਤਾਈ, ਆਨੰਦ ਭਇਆ ਦੁੱਖ ਨਾਠੇ ਪਾਈ, ਮੇਰਾ ਮਨ ਠੰਡਾ ਏ। ਅਤੇ ਕਹਿੰਦੇ ਉਦੋਂ ਸਾਈ ਮੀਆਂ ਮੀਰ ਦੀ ਕੋਈ ਪੇਸ਼ ਨਾ ਚੱਲੀ। ਇਹਨਾਂ ਯਾਰਮਾਂ ਨੇ ਅੱਧ ਦੇ ਤਸੀਹੇ ਦਿੱਤੇ ਨੇ ਅੱਜ ਦੇ ਦਿਨ। ਅਤੇ ਸਾਹ ਸੰਗਤ ਜੀ, ਸ਼ਾਮ ਦਾ ਵੇਲਾ ਹੋਇਆ ਹੈ ਹੁਣ, ਜਿਸ ਵੇਲੇ ਤੱਤੀ ਤਵੀ ਤੋਂ ਉਠਾਇਆ ਗਿਆ ਏ, ਅਤੇ ਹੁਣ ਮੇਰੇ ਸਤਿਗੁਰੂ ਜੀ ਦਾ ਉਹ ਸਰੀਰ ਫਫੋਲਿਆਂ ਨਾਲ ਭਰਿਆ ਹੋਇਆ ਸੀ, ਉਹ ਮਾਸ ਜੋ ਸੀ ਮਾਸ ਉਹ ਲਮਕ ਗਿਆ ਸੀ ਸਤਿਗੁਰੂ ਜੀ ਦੇ ਸਰੀਰ ਤੋਂ। ਅਤੇ ਕਹਿੰਦੇ ਇਤਿਹਾਸਕਾਰ ਤਾਂ ਇੱਥੇ ਤੱਕ ਲਿਖਦੇ ਨੇ, ਸਤਿਗੁਰੂ ਜੀ ਦੇ ਸਰੀਰ ਵਿੱਚੋਂ ਉਹ ਹੱਡੀਆਂ ਤੱਕ ਨਜ਼ਰ ਆ ਰਹੀਆਂ ਸਨ। ਅਤੇ ਜਿਸ ਵੇਲੇ ਅੱਜ ਦੀ ਰਾਤ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਸ ਕਾਲ ਕੋਠਰੀ ਦੇ ਵਿੱਚ ਰੱਖਿਆ ਗਿਆ ਹੈ, ਅੱਤ ਦੇ ਤਸੀਹੇ ਇਸ ਸਰੀਰ ਨੇ ਮੇਰੇ ਸਤਿਗੁਰੂ ਜੀ ਦੇ ਸਹਾਰੇ ਨੇ, ਇਸ ਸਰੀਰ ਨੇ ਉਬਲਦੇ ਪਾਣੀ ਦੇ ਵਿੱਚ ਵੀ ਉਬਲਣਾ ਕੀਤਾ ਹੈ, ਉਹਨਾਂ ਤੱਤੀਆਂ ਤਵੀਆਂ ਉੱਤੇ ਬੈਠਣਾ ਆਰੰਭ ਕੀਤਾ ਹੈ, ਉਹ ਗਰਮ ਰੇਤ ਦੇ ਕੜਛੇ ਵੀ ਇਸ ਸਰੀਰ 'ਤੇ ਪਏ ਨੇ। ਹਰ ਤਰੀਕੇ ਨਾਲ ਸਤਿਗੁਰੂ ਜੀ ਦੇ ਉਸ ਸਰੀਰ ਨੂੰ ਤਸੀਹੇ ਦਿੱਤੇ ਗਏ ਨੇ, ਪਰ ਮੇਰੇ ਸਤਿਗੁਰੂ ਜੀ ਅੱਜ ਇੱਕ ਮੱਛੀ ਵਾਂਗ ਉਸ ਪਰਮਾਤਮਾ ਵਾਹਿਗੁਰੂ ਦੇ ਪ੍ਰੇਮ ਵਿੱਚ ਭੇਜੇ ਹੋਏ ਨੇ, ਜਿਸ ਦੇ ਬਾਰੇ ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਨੇ। ਸਤਿਗੁਰੂ ਜੀ, ਅੱਜ ਤਾਂ ਤੁਸੀਂ ਇੱਕ ਮੱਛੀ ਵਾਂਗ ਉਸ ਪਰਮਾਤਮਾ ਵਾਹਿਗੁਰੂ ਦੀ ਪ੍ਰੀਤ ਨਾਲ ਜੁੜੇ ਹੋਏ ਹੋ, ਅਤੇ ਕਹਿ ਦਿੱਤਾ ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ। ਕਹਿੰਦੇ ਮੇਰੇ ਸਤਿਗੁਰੂ, ਜਿਸ ਤਰ੍ਹਾਂ ਇੱਕ ਮੱਛੀ ਉਹ ਪਾਣੀ ਦੇ ਵਿੱਚ ਰਹਿੰਦੀ ਹੈ, ਉਸਦਾ ਨੇਹ ਉਸ ਪਾਣੀ ਨਾਲ ਪੈ ਜਾਂਦਾ ਏ, ਉਹ ਪਾਣੀ ਤਾਂ ਕੁਝ ਨਹੀਂ ਕਰ ਪਾਉਂਦਾ, ਜਿਸ ਵੇਲੇ ਉਸਨੂੰ ਕੰਡਾ ਪੈਂਦਾ ਏ ਉਸ ਪਾਣੀ ਵਜੋਂ ਆਪਣਾ ਆਪਾ ਤੇ ਉਹ ਮੱਛੀ ਵਾਰ ਦਿੰਦੀ ਹੈ, ਪਰ ਉਸ ਪਾਣੀ ਨਾਲ ਪ੍ਰੀਤ ਨਹੀਂ ਤੋੜਦੀ ਹੈ। ਬਿਲਕੁਲ ਇਸੇ ਤਰ੍ਹਾਂ ਮੇਰੇ ਸਤਿਗੁਰੂ, ਉਸ ਮੱਛੀ ਵਾਂਗ ਅੱਜ ਤੁਸੀਂ ਆਪਣਾ ਆਪਾ ਤੇ ਵਾਰ ਦਿੱਤਾ ਏ, ਪਰ ਉਸ ਪਰਮਾਤਮਾ ਵਾਹਿਗੁਰੂ ਨਾਲ ਪ੍ਰੀਤ ਨਹੀਂ ਤੋੜੀ ਹੈ। ਸਤਿਗੁਰੂ ਜੀ, ਅੱਜ ਤਾਂ ਇਹੋ ਜਾਣੋ ਜਿਸ ਤਰ੍ਹਾਂ ਇੱਕ ਪਤੰਗਾ ਉਹ ਦੀਵੇ ਦੀ ਲੋਹ ਨੂੰ ਵੇਖ ਕੇ ਉਸਨੂੰ ਚਾਹ ਚੜ੍ਹ ਜਾਂਦਾ ਏ, ਉਹ ਆਪਣਾ ਆਪਾ ਵਾਰ ਕੇ ਦੀਵੇ ਦਾ ਹੀ ਰੂਪ ਹੋ ਕੇ ਰਹਿ ਜਾਂਦਾ ਏ, ਦੀਵੇ ਨਾਲ ਇੱਕਮਿਕ ਹੋ ਜਾਂਦਾ ਏ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਜੀ, ਅੱਜ ਤੁਹਾਡਾ ਸਰੀਰ ਸੜ ਗਿਆ ਏ, ਆਪਣਾ ਆਪਾ 'ਤੇ ਵਾਰ ਦਿੱਤਾ ਏ, ਪਰ ਉਸ ਪਰਮਾਤਮਾ ਵਾਹਿਗੁਰੂ ਨਾਲ ਇੱਕਮਿਕ ਹੋ ਗਏ ਹੋ। ਅੱਜ ਮੇਰੇ ਸਤਿਗੁਰੂ, ਇਉਂ ਜਾਣੋ ਜਿਸ ਤਰ੍ਹਾਂ ਇੱਕ ਜੋ ਉਹ ਹਿਰਨ ਹੁੰਦਾ ਏ, ਨਾਦ ਵਜਾਈ ਜਾਂਦੀ ਹੈ, ਉਸ ਨਾਦ ਨੂੰ ਸੁਣ ਕੇ ਇਤਨਾ ਮੋਹ ਪੈਂਦਾ ਏ ਉਸ ਹਿਰਨ ਨੂੰ, ਉਸ ਨਾਦ ਨੂੰ ਸੁਣ ਕੇ ਉਸਨੂੰ ਚਾਹ ਚੜ੍ਹਦਾ ਏ, ਅਤੇ ਸ਼ਿਕਾਰੀ ਜੋ ਹੁੰਦੇ ਨੇ ਉਹਨਾਂ ਨੂੰ ਵੇਖ ਕੇ ਵੀ ਉਹ ਪਿੱਛੇ ਨਹੀਂ ਹਟਦਾ ਏ ਹਿਰਨ, ਕਿਉਂਕਿ ਚਿੱਤ ਜੋ ਹੈ ਉਸ ਨਾਦ ਨਾਲ ਜੁੜੀ ਹੁੰਦੀ ਹੈ। ਅੱਜ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਉਸ ਹਿਰਨ ਨੂੰ ਸ਼ਿਕਾਰੀਆਂ ਨੇ ਘੇਰਾ ਪਾਇਆ ਹੁੰਦਾ ਏ, ਸਤਿਗੁਰੂ ਜੀ ਤੁਹਾਨੂੰ ਵੀ ਅੱਜ ਕਈ ਸ਼ਿਕਾਰੀਆਂ ਨੇ ਘੇਰਾ ਪਾਇਆ ਸੀ, ਉਸ ਚੰਦੂ ਦੀਵਾਨ ਨੇ ਘੇਰਾ ਪਾਇਆ ਸੀ, ਉਹ ਜਹਾਂਗੀਰ ਬਾਦਸ਼ਾਹ, ਉਹ ਮੁਰਤਜ਼ਾ ਖਾਨ, ਇਹਨਾਂ ਸ਼ਿਕਾਰੀਆਂ ਨੇ ਘੇਰਾ ਪਾਇਆ ਹੋਇਆ ਸੀ, ਪਰ ਤੁਸੀਂ ਚਿੱਤ ਆਪਣੀ ਉਸ ਪਰਮਾਤਮਾ ਵਾਹਿਗੁਰੂ ਨਾਲ ਜੋੜੀ ਹੋਈ ਸੀ, ਅਤੇ ਕਹਿ ਦਿੱਤਾ ਰਹਿੰਦੇ ਗੁਰਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ, ਦਰਸ਼ਨ ਦੇਖ ਪਤੰਗ ਜਿਉਂ, ਜੋਤੀ ਅੰਦਰ ਜੋਤ ਸਮਾਣੀ, ਸ਼ਬਦ ਸੁਰਤ ਲਿਵ ਮਿਰਗ ਜਿਉਂ। ਕਹਿ ਦਿੱਤਾ ਭੀੜ ਪਈ ਚਿਤ ਅਵਰ ਨਾ ਆਣੀ, ਅਤੇ ਮੇਰੇ ਸਤਿਗੁਰੂ ਚਰਨ ਕਵਲ ਮਿਰ ਭਵਰ ਜਿਉਂ, ਸੁਖ ਸੰਪਟ ਵਿੱਚ ਰਹਿਣ ਵਿਹਾਣੀ। ਸਤਿਗੁਰੂ ਜੀ, ਇਉਂ ਜਾਣੋ ਜਿਸ ਤਰ੍ਹਾਂ ਇੱਕ ਭਵਰਾ ਹੁੰਦਾ ਏ ਨਾ, ਉਸਦਾ ਪਿਆਰ ਉਸ ਫੁੱਲ ਨਾਲ ਪੈ ਜਾਂਦਾ ਏ, ਅਤੇ ਉਸ ਫੁੱਲ ਦੇ ਨੇਚ ਉਹ ਜਾ ਕੇ ਉਸ ਫੁੱਲ 'ਤੇ ਬੈਠ ਜਾਂਦਾ ਏ, ਅਤੇ ਜਿਸ ਵੇਲੇ ਉਹ ਫੁੱਲ ਬੰਦ ਹੁੰਦਾ ਏ ਉਹ ਭਵਰਾ ਆਪਣਾ ਆਪਾ 'ਤੇ ਵਾਰ ਦਿੰਦਾ ਏ, ਪਰ ਉਸ ਫੁੱਲ ਨਾਲ ਪ੍ਰੀਤ ਨਹੀਂ ਤੋੜਦਾ। ਬਿਲਕੁਲ ਇਸੇ ਤਰ੍ਹਾਂ ਮੇਰੇ ਸਤਿਗੁਰੂ, ਅੱਜ ਉਸ ਭਵਰੇ ਦੇ ਨਾਲ, ਕਹਿੰਦੇ ਉਸ ਭਵਰੇ ਵਾਂਗ ਉਸ ਪਰਮਾਤਮਾ ਵਾਹਿਗੁਰੂ ਨਾਲ ਤੁਸੀਂ ਜੁੜੇ ਹੋ, ਆਪਣਾ ਆਪਾ ਤੁਸੀਂ ਉਸ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਕਮਲਾਂ ਨਾਲ ਜੁੜੇ ਆਏ, ਚਰਨ ਕਮਲ ਮਿਲ ਭਵਰ ਜਿਉਂ, ਸੁਖ ਸੰਪਟ ਵਿੱਚ ਰਹਿਣ ਵਿਹਾਣੀ, ਗੁਰ ਉਪਦੇਸ਼ ਨਾ ਵੀਸਰੈ ਬਾਬੀਹਾ ਜਿਉਂ ਆਖ ਵਖਾਣੀ। ਅਤੇ ਕਹਿ ਦਿੱਤਾ ਗੁਰਮੁਖ ਸੁਖ ਫਲ ਪਿਰਮ ਰਸ, ਸਹਿਜ ਸਮਾਧ ਸਾਧ ਸੰਗ ਜਾਣੀ, ਗੁਰ ਅਰਜਨ ਵਿਟੋਂ ਕੁਰਬਾਣੀ, ਗੁਰ ਅਰਜਨ ਵਿਟੋਂ ਕੁਰਬਾਣੀ। ਮੇਰੇ ਸਤਿਗੁਰੂ, ਤੁਹਾਡੇ ਤੋਂ ਵਾਰਨੇ ਜਾਂਦਾ ਹਾਂ, ਐਸੇ ਸਤਿਗੁਰੂ ਜੀ ਤੋਂ ਮੈਂ ਵਾਰਨੇ ਜਾਂਦਾ ਹਾਂ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ। ਅੱਜ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਭ ਕੁਝ ਸਹਾਰਿਆ ਏ। ਅਗਲਾ ਦਿਨ ਹੋਇਆ ਏ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜਿਸ ਵੇਲੇ ਰਾਵੀ ਦਰਿਆ ਵੱਲ ਇਸ਼ਨਾਨ ਕਰਨ ਲਈ ਲੈ ਜਾਇਆ ਜਾ ਰਿਹਾ ਏ, ਸਤਿਗੁਰੂ ਜੀ ਦੇ ਨਾਲ ਭਾਈ ਬਿਧੀ ਚੰਦ ਜੀ ਨਾਲ ਨੇ, ਭਾਈ ਪ੍ਰਾਣਾ ਜੀ ਨਾਲ ਨੇ, ਉਹਨਾਂ ਨੇ ਸਹਾਰਾ ਦਿੱਤਾ ਏ ਅਤੇ ਹੋਰ ਸਿੱਖ ਨਾਲ ਨੇ। ਅਤੇ ਕਹਿੰਦੇ ਜਿਸ ਵੇਲੇ ਰਾਵੀ ਦਰਿਆ ਵੱਲ ਲਿਜਾਇਆ ਜਾ ਰਿਹਾ ਸੀ ਅਤੇ ਉਦੋਂ ਜਿਤਨੀ ਵੀ ਲਾਹੌਰ ਦੀ ਸੰਗਤ ਸੀ ਨਾ, ਉਹ ਇਕੱਠੇ ਹੋ ਗਈ ਹੈ ਉੱਥੇ ਅਤੇ ਚੁਬਾਰੇ 'ਤੇ ਖੜ੍ਹੇ ਹੋ ਗਏ ਨੇ। ਜਿਤਨੀ ਵੀ ਸੰਗਤ ਸੀ ਉਹ ਛੱਤ 'ਤੇ ਖੜ੍ਹੀ ਹੋ ਗਈ ਹੈ, ਵੇਖ ਕੇ ਕਿ ਸਤਿਗੁਰੂ ਜੀ ਨੂੰ ਇਤਨੇ ਤਸੀਹੇ ਦਿੱਤੇ ਗਏ ਨੇ। ਅਤੇ ਕਿਸੇ ਨੇ ਵਿੱਚੋਂ ਆਵਾਜ਼ ਮਾਰ ਕੇ ਕਹਿ ਦਿੱਤਾ ਸੀ ਕਿ ਇਹਨਾਂ ਜ਼ਾਲਮਾਂ ਨੇ ਇਸ ਸੱਚ ਦੀ ਆਵਾਜ਼ ਨੂੰ ਦਬਾ ਦਿੱਤਾ ਏ, ਬਸ ਇਹ ਬੋਲ ਮੇਰੇ ਸਤਿਗੁਰੂ ਜੀ ਦੇ ਕੰਨਾਂ 'ਚ ਪੈਣ ਦੀ ਦੇਰ ਸੀ। ਸਤਿਗੁਰੂ ਜੀ ਨੇ ਇੱਕ ਕੜਕਵੀਂ ਆਵਾਜ਼ ਦੇ ਵਿੱਚ ਜਵਾਬ ਦਿੱਤਾ ਸੀ ਅਤੇ ਕਹਿ ਦਿੱਤਾ ਸੀ, ਮੇਰੀ ਸਦਾ ਕੋ ਦਮਾਨਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੋ ਕੌਣ ਰੋਕੇਗਾ, ਫਾਸਲੋ ਆਛਾ ਆਹਨ ਬਹੁਤ ਬੁਲੰਦ ਸਹੀ, ਮਗਰ ਹਯਾਤ ਕੀ ਲਲਕਾਰ ਕੋ ਕੌਣ ਰੋਕੇਗਾ। ਮੇਰੀ ਆਵਾਜ਼ ਨੂੰ ਤਾਂ ਦਬਾਅ ਦਿੱਤਾ ਏ, ਮਗਰ ਬਦਲਦੇ ਵਕਤ ਦੀ ਉਹ ਰਫਤਾਰ ਨੂੰ ਕੌਣ ਰੋਕੇਗਾ। ਤੁਹਾਡੇ ਦਰਬਾਰ ਦੀ ਉਹ ਦੀਵਾਰਾਂ ਬੇਸ਼ੱਕ ਉੱਚੀਆਂ ਹੋਣਗੀਆਂ, ਮਜ਼ਬੂਤ ਹੋਣਗੀਆਂ, ਮਗਰ ਹਯਾਤ ਦੀ ਲਲਕਾਰ ਨੂੰ ਕੌਣ ਰੋਕੇਗਾ। ਮੇਰੇ ਖਿਆਲੋਂ ਕੀ ਪਰਵਾਜ਼ ਕੋ ਰੋਕਣੇ ਵਾਲੋਂ, ਮੇਰੇ ਹਰਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ। ਮੇਰੇ ਖਿਆਲੋਂ ਕੀ ਪਰਵਾਜ਼ ਕੋ ਰੋਕਣੇ ਵਾਲੋਂ, ਮੇਰੇ ਹਰਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ। ਸਤ ਸੰਗਤ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕਹੇ ਨੇ ਅਤੇ ਅੱਗੇ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਬਚਨਾਂ ਨੂੰ ਪੂਰਾ ਕੀਤਾ ਏ। ਉਹੀ ਗੱਲ ਸ਼ਾਂਤੀ ਤੋਂ ਕ੍ਰਾਂਤੀ ਨੇ ਜਨਮ ਲਿਆ। ਮੇਰੇ ਬਾਪੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਤਖ਼ਤ ਉੱਤੇ ਬੈਠ ਕੇ ਹੀ ਇਹ ਹੁਕਮ ਕਰ ਦਿੱਤਾ ਕਿ ਕਮਜ਼ੋਰੀ, ਜੁਰਮ ਸਹਿਣਾ ਇੱਕ ਸਭ ਤੋਂ ਵੱਡਾ ਗੁਨਾਹ ਏ, ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਤੋਂ ਸਿੱਖ ਫੌਜ ਤਿਆਰ ਕਰੋ, ਗੁਰੂ ਨਾਨਕ ਦੇ ਦਰਬਾਰ ਦੀ ਜੋ ਸਭ ਤੋਂ ਵੱਡੀ ਭੇਟ ਮੰਨੀ ਜਾਵੇਗੀ ਉਹ ਨੌਜਵਾਨਾਂ ਦੀਆਂ ਉਹ ਜਵਾਨੀਆਂ ਹੋਣਗੀਆਂ। ਅਤੇ ਉਦੋਂ ਸਿੱਖ ਸੰਗਤ ਜਿਤਨੀ ਵੀ ਸੀ ਉਹਨਾਂ ਵਿੱਚੋਂ ਜੇ ਕਿਸੇ ਦੇ ਘਰ 4 ਪੁੱਤਰ ਨੇ ਤਾਂ ਉਹਨਾਂ ਨੇ 2 ਪੁੱਤਰ ਸਿੱਖ ਫੌਜ ਦੇ ਵਿੱਚ ਭਰਤੀ ਕਰਵਾਏ ਨੇ, ਜੇ ਕਿਸੇ ਦੇ ਘਰ 2 ਪੁੱਤਰ ਨੇ ਤਾਂ ਉਹਨਾਂ ਨੇ 1 ਪੁੱਤਰ ਸਿੱਖ ਫੌਜ ਦੇ ਵਿੱਚ ਭਰਤੀ ਕਰਵਾਇਆ ਏ। ਸਤਿਗੁਰੂ ਜੀ ਨੇ ਸਿੱਖ ਫੌਜ ਤਿਆਰ ਕੀਤੀ ਹੈ, ਉਹ ਜਜ਼ਬਾ, ਉਹ ਸਪਿਰਿਟ ਉਸ ਸਿੱਖ ਫੌਜ ਦੇ ਵਿੱਚ ਉਹ ਪੈਦਾ ਕੀਤਾ ਏ। ਸ਼ਸਤਰ ਵਿੱਦਿਆ ਦੀ ਦਾਤ ਦਿੱਤੀ ਹੈ ਅਤੇ 4 ਜੰਗਾਂ ਲੜ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇਹਨਾਂ ਜ਼ਾਲਮਾਂ ਦਾ ਮੁੱਖ ਮੋੜ ਕੇ ਰੱਖ ਦਿੱਤਾ ਏ। ਸਤ ਸੰਗਤ ਜੀ, ਇਹਨਾਂ ਬਚਨ ਕਹਿੰਦਿਆਂ ਹੋਇਆਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਸ ਵੇਲੇ 2 ਕਦਮ ਹੀ ਅੱਗੇ ਤੁਰੇ ਨੇ, ਸੰਗਤ ਵਿੱਚੋਂ ਕਿਸੇ ਨੇ ਆਵਾਜ਼ ਮਾਰ ਕੇ ਕਹਿ ਦਿੱਤਾ ਕਿ ਇਹਨਾਂ ਜ਼ਾਲਮਾਂ ਨੇ ਇਹ ਸਿੱਖੀ ਦਾ ਬੂਟਾ ਜੋ ਹੈ ਇਸ ਨੂੰ ਦਬਾ ਦਿੱਤਾ ਏ, ਸਿੱਖੀ ਦਾ ਬੂਟਾ ਜੋ ਹੈ ਇਸ ਨੂੰ ਖਤਮ ਕਰ ਦਿੱਤਾ ਹੈ, ਹੁਣ ਇਹ ਸਿੱਖੀ ਕਦੀ ਫਲੇਗੀ ਫੁਲੇਗੀ ਨਹੀਂ। ਇਤਨੇ ਬਚਨ ਕਹਿਣ ਦੀ ਦੇਰ ਸੀ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਇਹ ਸਿੱਖੀ ਦਾ ਬੂਟਾ ਜੋ ਹੈ ਇਹ ਖਤਮ ਨਹੀਂ ਹੋਇਆ ਏ, ਸਗੋਂ ਇਸ ਤਾਂ ਅੱਜ ਤਾਂ ਇਸ ਸਿੱਖੀ ਦੇ ਬੂਟੇ ਨੂੰ ਪਾਣੀ ਪਿਆ ਏ, ਮੈਂ ਆਪਣੇ ਖੂਨ ਨਾਲ ਇਸ ਬੂਟੇ ਨੂੰ ਆਪ ਸਿੰਜਿਆ ਏ। ਅਤੇ ਕਹਿ ਦਿੱਤਾ ਕੁਝ ਹੀ ਦਿਨਾਂ 'ਚ ਫੁੱਲ ਇਸ ਦੇ ਖਿਲੜ ਜਾਣਗੇ, ਇੰਝ ਸੰਸਾਰ ਅੰਦਰ ਕੋਈ ਚਾਂਦਨੀ ਚੌਕ ਨੂੰ ਭਾਗ ਲਾ ਸੀ, ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੱਲ ਇਸ਼ਾਰਾ ਏ। ਅਤੇ ਕਹਿ ਦਿੱਤਾ ਮਹਿਕ ਉੱਠੂਗੀ ਚਮਕੌਰ ਦੀ ਜੂਹ ਸਾਰੀ, ਟੁੱਟੇ ਜਦੋਂ ਦੋ ਰੁੱਤ ਬਹਾਰ ਅੰਦਰ, ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ। ਕਹਿ ਦਿੱਤਾ ਕੋਈ ਅੱਧ ਖਿੜੇ ਹੀ ਤੋੜ ਕੇ ਤਾਣੀਆਂ ਤੋਂ ਚਿਣ ਦੇਵੇਗਾ, ਕੋਈ ਦੀਵਾਰ ਅੰਦਰ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਵੱਲ ਇਸ਼ਾਰਾ ਏ। ਬਣੀ ਰਹੇਗੀ ਸਦਾ ਰੁੱਤ ਬਹਾਰ ਇਸ 'ਤੇ, ਲਾਗੇ ਖਿਜਾ ਨੇ ਇਸ ਦੇ ਢੁੱਕਣਾ ਨਹੀਂ, ਲੱਗੀ ਔੜ 'ਤੇ ਇਸ ਨੇ ਸੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਕਦੀ ਮੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ ਹੈ। ਸਤ ਸੰਗਤ ਜੀ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਇੱਕ ਐਸੀ ਬਸਤੀ ਤਿਆਰ ਕਰ ਗਈ ਸੀ ਜਿਹਦੇ ਵਿੱਚੋਂ ਲੱਖਾਂ ਸ਼ਹੀਦਾਂ ਨੇ ਜਨਮ ਲਿਆ। ਉਸ ਬੂਟੇ ਵਿੱਚੋਂ ਕਾਫੀ ਫਲ ਐਸੇ ਸ਼ਹੀਦ ਰੂਪੀ ਉਹ ਫਲ ਉੱਗੇ ਨੇ। ਅਤੇ ਇੱਕ ਅਦੀਬ ਨੇ ਕਮਾਲ ਦੇ ਬਚਨ ਕਹੇ ਨੇ ਕਿ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਉਹ ਸ਼ਹੀਦੀ, ਇਸਨੇ ਇੱਕ ਐਸੀ ਬਸਤੀ ਤਿਆਰ ਕਰ ਦਿੱਤੀ ਸੀ ਕਿ ਕਈ ਜੋ ਸਿਰ ਲੱਥਿਆਂ ਦੀ ਉਹ ਸ਼ਹੀਦਾਂ ਦੀ ਬਸਤੀ ਤਿਆਰ ਹੋਈ ਹੈ। ਅਤੇ ਕਹਿ ਦਿੱਤਾ ਬਸਤੀ ਇੱਕ ਸਿਰ ਲੱਥਾਂ ਦੀ ਜਈ ਵਸੀ, ਜਿਉਣਾ ਹਰ ਨਿਮਾਣੇ ਨੂੰ ਰਾਸ ਆਇਆ। ਕਹਿੰਦੇ ਇੱਥੇ ਜਿਉਣਾ ਸਿੱਖ ਦੀ ਮਰ ਗਈ ਦੁਨੀਆ, ਉਸਨੇ ਸਾਨੂੰ ਮਰਨ ਸਿਖਾਇਆ। ਇੱਥੇ ਜਿਉਣਾ ਸਿੱਖ ਦੀ ਮਰ ਗਈ ਦੁਨੀਆ, ਉਸਨੇ ਸਾਨੂੰ ਮਰਨ ਸਿਖਾਇਆ। ਹਾਲੇ ਤੱਕ ਲੋਕਾਂ ਨੂੰ ਜੀਵਨ ਜਿਉਣ ਦੀ ਜਾਚ ਨਹੀਂ ਆਈ ਸੀ, ਪਰ ਸਾਡੇ ਸਤਿਗੁਰੂ ਨੇ ਸਾਨੂੰ ਮਰਨ ਦੀ ਜਾਚ ਸਿਖਾ ਦਿੱਤੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਮਰਨ ਦੀ ਜਾਚ ਸਿਖਾਈ ਹੈ। ਅਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹ ਸ਼ਹੀਦੀ ਵਿਅਰਥ ਨਹੀਂ ਗਈ ਹੈ। ਤੁਸੀਂ ਵੇਖੋ ਅੱਗੇ ਚੱਲ ਕੇ ਕਿਤਨੇ ਸ਼ਹੀਦ ਪੈਦਾ ਹੋਏ ਨੇ। ਗੁਰੂ ਨਾਨਕ ਦਾ ਦਰਬਾਰ ਜੋ ਕਹਿੰਦਾ ਏ ਉਹ ਸੱਚ ਕਰ ਵਿਖਾਉਂਦਾ ਏ। ਜੇ ਕਿਤੇ ਸਤਿਗੁਰੂ ਜੀ ਨੇ ਕਹਿ ਦਿੱਤਾ ਸੀ ਨਾ ਕਿ ਮੇਰੇ ਖਾਨਦਾਨ ਦੇ ਵਿੱਚ, ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਕਿ ਮੇਰੇ ਖਾਨਦਾਨ ਦੇ ਵਿੱਚ ਸ਼ਹੀਦ ਪੈਦਾ ਹੋਣੇ ਬੰਦ ਨਹੀਂ ਹੋਣਗੇ। ਜਿਸ ਵੇਲੇ ਕਾਜੀ ਕੋਤਵਾਲ ਅਤੇ ਜੱਲਾਦ ਇਹਨਾਂ ਨੇ ਘੇਰਾ ਪਾ ਲਿਆ ਸੀ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ, ਅਤੇ ਇਸ ਕਾਜੀ ਨੇ ਇੱਕ ਗੱਲ ਕਹੀ ਸੀ ਕਿ ਤੁਸੀਂ ਵੇਖੋ ਤੁਹਾਨੂੰ ਛੱਡਿਆ ਬਿਲਕੁਲ ਨਹੀਂ ਜਾਵੇਗਾ, ਮੈਂ ਖਾਨਦਾਨੀ ਕਾਜੀ ਹਾਂ, ਮੇਰੇ ਬਾਪ ਦਾਦੇ ਪੜਦਾਦੇ ਵੀ ਇਹ ਕੁਝ ਕਰਦੇ ਹੋਏ ਆਏ ਨੇ, ਤੁਹਾਨੂੰ ਛੱਡਾਂਗੇ ਬਿਲਕੁਲ ਵੀ ਨਹੀਂ। ਕੋਤਵਾਲ ਉਦੋਂ ਆ ਪਹੁੰਚਿਆ ਏ ਅਤੇ ਇਸਨੇ ਕਹਿ ਦਿੱਤਾ ਮੈਂ ਵੀ ਖਾਨਦਾਨੀ ਕੋਤਵਾਲ ਹਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਇਹ ਗੱਲਾਂ ਕਹਿ ਰਹੇ ਨੇ ਕਿ ਮੈਂ ਵੀ ਖਾਨਦਾਨੀ ਕੋਤਵਾਲ ਹਾਂ, ਮੇਰੇ ਬਾਪ ਦਾਦੇ ਪੜਦਾਦੇ ਵੀ ਇਹ ਸਭ ਕੁਝ ਕਰਦੇ ਹੋਏ ਆਏ ਨੇ, ਤੁਹਾਨੂੰ ਛੱਡਾਂਗੇ ਬਿਲਕੁਲ ਵੀ ਨਹੀਂ। ਕਹਿੰਦੇ ਜੱਲਾਦ ਤੋਂ ਵੀ ਨਾ ਰਿਹਾ ਗਿਆ, ਉਹ ਜੱਲਾਦ ਵੀ ਆ ਪਹੁੰਚਿਆ ਅਤੇ ਕਹਿ ਦਿੱਤਾ ਕਿ ਮੈਂ ਜੱਲਾਦ ਹਾਂ ਖਾਨਦਾਨੀ, ਅਤੇ ਮੇਰੇ ਬਾਪ ਦਾਦੇ ਵੀ ਇਹ ਕੁਝ ਕਰਦੇ ਹੋਏ ਆਏ ਨੇ, ਇਹੋ ਜਿਹੇ ਤਸੀਹੇ ਦਿੰਦੇ ਹੋਏ ਆਏ ਨੇ, ਤੁਹਾਨੂੰ ਤਸੀਹੇ ਦੇਣ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਉਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮੁਸਕਰਾ ਪਏ ਸਨ ਅਤੇ ਕਮਾਲ ਦੇ ਬਚਨ ਕਹਿ ਦਿੱਤੇ ਸਨ। ਕਿਤਨਾ ਸੋਹਣਾ ਸਬਬ ਬਣਾਇਆ ਉਸ ਪਰਮਾਤਮਾ ਵਾਹਿਗੁਰੂ ਨੇ, ਤੂੰ ਖਾਨਦਾਨੀ ਕਾਜੀ ਹੈ, ਤੂੰ ਖਾਨਦਾਨੀ ਕੋਤਵਾਲ ਹੈ, ਤੂੰ ਖਾਨਦਾਨੀ ਜੱਲਾਦ ਹੈ, ਪਰ ਯਾਦ ਰੱਖਿਓ ਮੈਂ ਵੀ ਖਾਨਦਾਨੀ ਸ਼ਹੀਦ ਹਾਂ। ਤੇ ਕਹਿ ਦਿੱਤਾ ਸੀ ਮੇਰੀ ਅਰਦਾਸ ਸੇ ਮਿਲਾ ਹੈ ਮੁਝੇ ਵਿਰਸਾ ਸ਼ਹਾਦਤ ਕਾ, ਮੇਰੀ ਕੌਮ ਕੋ ਜਾਗੀਰ ਹੈ ਜਾਮੇ ਸ਼ਹਾਦਤ ਕੀ, ਮੇਰੀ ਕੌਮ ਕੋ ਜਾਗੀਰ ਹੈ ਜਾਮੇ ਸ਼ਹਾਦਤ ਕੀ। ਤੁਹਾਡੇ ਖਾਨਦਾਨ ਦੇ ਵਿੱਚ ਕਾਜੀ ਪੈਦਾ ਹੋਣੇ ਬੰਦ ਹੋ ਜਾਣਗੇ, ਕੋਤਵਾਲ ਪੈਦਾ ਹੋਣੇ ਬੰਦ ਹੋ ਜਾਣਗੇ, ਜੱਲਾਦ ਪੈਦਾ ਹੋਣੇ ਬੰਦ ਹੋ ਜਾਣਗੇ, ਪਰ ਮੇਰੇ ਪਰਿਵਾਰ ਦੇ ਵਿੱਚ ਉਹ ਸ਼ਹੀਦ ਪੈਦਾ ਹੋਣੇ ਬੰਦ ਨਹੀਂ ਹੋਣਗੇ। ਹੁਣ ਲਓ ਸਤਿਗੁਰੂ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੈਸਾ ਮਹਾਨ ਖਾਨਦਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ। ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਤਿੰਨ ਪ੍ਰਕਾਰ ਦੇ ਮਨੁੱਖ ਵੇਖੇ ਜਾਂਦੇ ਨੇ। ਪਹਿਲੇ ਉਹ ਜਿਨ੍ਹਾਂ ਦੀ ਔਲਾਦ ਇਸ ਸੰਸਾਰ ਦੇ ਵਿੱਚ ਆਉਂਦੀ ਹੈ ਅਤੇ ਕੋਈ ਐਸਾ ਮਹਾਨ ਕਾਰਨਾਮਾ ਨਹੀਂ ਕਰ ਪਾਉਂਦੀ, ਮਹਾਨ ਕੰਮ ਨਹੀਂ ਕਰ ਪਾਉਂਦੀ, ਵਿਅਰਥ ਦੇ ਕੰਮਾਂ ਵਿੱਚ ਜੀਵਨ ਬਤੀਤ ਕਰ ਦਿੰਦੀ ਹੈ, ਪਰ ਉਹ ਆਪ ਇਤਨਾ ਇੱਕ ਮਹਾਨ ਕਾਰਨਾਮਾ ਕਰ ਜਾਂਦੇ ਨੇ ਕਿ ਅੱਗੇ ਚੱਲ ਕੇ ਉਹਨਾਂ ਦੀ ਔਲਾਦ ਅਤੇ ਕੀ ਔਲਾਦ ਦੀ ਔਲਾਦ ਨੂੰ ਵੀ ਜਾ ਕੇ ਇੱਜ਼ਤ ਮਿਲ ਜਾਂਦੀ ਹੈ। ਲੋਕ ਕਹਿ ਦਿੰਦੇ ਨੇ ਕਿ ਇਹ ਉਹਨਾਂ ਦੇ ਪੋਤੇ ਨੇ, ਉਹਨਾਂ ਦੇ ਬੱਚੇ ਨੇ। ਦੂਜੀ ਪ੍ਰਕਾਰ ਦੇ ਮਨੁੱਖ ਉਹ ਹੁੰਦੇ ਨੇ ਜਿਨ੍ਹਾਂ ਦੇ ਬਾਪ ਦਾਦਿਆਂ ਨੇ ਵੀ ਕੋਈ ਐਸਾ ਮਹਾਨ ਕੰਮ ਨਹੀਂ ਕੀਤਾ ਹੁੰਦਾ, ਅੱਗੇ ਚੱਲ ਕੇ ਉਹਨਾਂ ਦੀ ਔਲਾਦ ਨੇ ਵੀ ਕੋਈ ਐਸਾ ਮਹਾਨ ਕੰਮ ਕਾਰਨਾਮਾ ਨਹੀਂ ਕੀਤਾ ਹੁੰਦਾ, ਪਰ ਉਹ ਆਪ ਇਤਨਾ ਇੱਕ ਮਹਾਨ ਕੰਮ ਕਰ ਜਾਂਦੇ ਨੇ ਕਿ ਸੰਸਾਰ ਦੇ ਵਿੱਚ ਉਹਨਾਂ ਦੇ ਬਾਪ ਦਾਦਿਆਂ ਦਾ ਨਾਂ ਵੀ ਰੌਸ਼ਨ ਹੋ ਜਾਂਦਾ ਹੈ ਅਤੇ ਅੱਗੇ ਚੱਲ ਕੇ ਉਹਨਾਂ ਦੇ ਬੱਚਿਆਂ ਨੂੰ ਵੀ ਇੱਜ਼ਤ ਮਿਲ ਜਾਂਦੀ ਹੈ। ਤੀਜੇ ਪ੍ਰਕਾਰ ਦੇ ਮਨੁੱਖ ਉਹ ਹੁੰਦੇ ਨੇ ਜਿਨ੍ਹਾਂ ਦੇ ਬਾਪ ਦਾਦਿਆਂ ਨੇ ਵੀ ਕੋਈ ਕੰਮ ਨਹੀਂ ਕੀਤਾ ਹੁੰਦਾ, ਐਸਾ ਮਹਾਨ ਕਾਰਨਾਮਾ ਨਹੀਂ ਕੀਤਾ ਹੁੰਦਾ, ਉਹਨਾਂ ਨੇ ਆਪ ਵੀ ਕੋਈ ਐਸਾ ਮਹਾਨ ਕਾਰਨਾਮਾ ਨਹੀਂ ਕੀਤਾ ਹੁੰਦਾ, ਪਰ ਅੱਗੇ ਚੱਲ ਕੇ ਉਹਨਾਂ ਦੀ ਔਲਾਦ ਇਤਨਾ ਇੱਕ ਮਹਾਨ ਕੰਮ, ਮਹਾਨ ਕਾਰਨਾਮਾ ਕਰ ਜਾਂਦੀ ਹੈ ਕਿ ਉਹਨਾਂ ਦੀ ਔਲਾਦ ਵਜੋਂ ਹੀ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ, ਉਸ ਸੰਸਾਰ ਦੇ ਵਿੱਚ ਇੱਜ਼ਤ ਮਾਣ ਸਤਿਕਾਰ ਪ੍ਰਾਪਤ ਹੋ ਜਾਂਦਾ ਹੈ, ਉਹਨਾਂ ਦਾ ਰੌਸ਼ਨ ਹੋ ਜਾਂਦਾ ਹੈ ਨਾ ਉਹਨਾਂ ਦੀ ਔਲਾਦ ਕਰਕੇ ਹੀ। ਪਰ ਸਤਿਗੁਰੂ ਜਿਸ ਵੇਲੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੁਹਾਡੇ ਪਰਿਵਾਰ ਵੱਲ ਝਾਤ ਮਾਰਦੇ ਹਾਂ, ਤੱਕਦੇ ਹਾਂ, ਇਹ ਪਤਾ ਲੱਗਦਾ ਹੈ ਕਿਹੋ ਜਿਹਾ ਮਹਾਨ ਖਾਨਦਾਨ ਹੈ ਮੇਰੇ ਸਤਿਗੁਰੂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ। ਜਿਹਦੇ ਬਾਪ ਦਾਦੇ ਪੜਦਾਦੇ ਤਾਂ ਠੀਕ, ਲੱਕੜ ਦਾਦੇ ਦੇ ਉਹ ਮਹਾਨ ਕਾਰਨਾਮੇ, ਲੱਕੜ ਦਾਦੇ ਦਾ ਭਾਵ ਪੜਦਾਦੇ ਦਾ, ਪੜਦਾਦੇ ਦੇ ਪਿਤਾ ਜੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਲੱਕੜ ਦਾਦੇ ਗੁਰੂ ਰਾਮਦਾਸ ਪਾਤਸ਼ਾਹ ਜੀ, ਕਿਤਨੇ ਮਹਾਨ ਕਾਰਨਾਮੇ। ਤੁਸੀਂ ਵੇਖੋ ਦਰਬਾਰ ਸਾਹਿਬ ਦੀ ਰਚਨਾ ਆਰੰਭੀ ਹੈ, ਅੰਮ੍ਰਿਤਸਰ ਸਰੋਵਰ ਉਸਦੀ ਰਚਨਾ ਆਰੰਭ ਕੀਤੀ ਹੈ, ਅਤੇ ਇਤਨੀ ਨਿਮਰਤਾ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਉਹਨਾਂ ਵਿੱਚ ਵੇਖਣ ਨੂੰ ਮਿਲਦੀ ਹੈ, ਕਿਤਨੇ ਮਹਾਨ ਕਾਰਨਾਮੇ। ਲੱਕੜ ਦਾਦੇ ਤਾਂ ਠੀਕ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਰਦਾਦਾ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਸ ਵੇਲੇ ਝਾਤ ਮਾਰਦੇ ਹਾਂ, ਕਿਤਨੇ ਮਹਾਨ ਕਾਰਨਾਮੇ। ਦਰਬਾਰ ਸਾਹਿਬ ਦੀ ਰਚਨਾ ਨੂੰ ਪੂਰਨ ਕੀਤਾ ਹੈ, 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕਰ ਦਿੱਤੀ ਹੈ, ਤਰਨ ਤਾਰਨ ਸਾਹਿਬ ਵਸਾ ਦਿੱਤਾ, ਕਿਤਨੇ ਇੱਕ ਮਹਾਨ ਕਾਰਨਾਮੇ। ਸ਼ਹੀਦਾਂ ਦੇ ਸਰਤਾਜ ਬਣ ਕੇ ਬੈਠ ਗਏ ਨੇ, 33 ਤਵੀ ਉੱਤੇ ਬੈਠ ਕੇ ਸ਼ਹੀਦੀ ਦੇ ਦਿੱਤੀ ਹੈ, ਹਰ ਤਰੀਕੇ ਨਾਲ ਉਹ ਤਸੀਹੇ ਸਹੇ ਨੇ, ਜ਼ਾਲਮ ਅਤੇ ਜ਼ੁਲਮ ਦੇ ਖਿਲਾਫ ਉਹਨਾਂ ਨੇ ਆਵਾਜ਼ ਚੱਕੀ ਹੈ, ਕਿਤਨੇ ਮਹਾਨ ਕਾਰਨਾਮੇ। ਸਤਿਗੁਰੂ ਜੀ ਆਪ ਜੀ ਦੇ ਪੜਦਾਦੇ ਠੀਕ, ਪਰ ਆਪ ਜੀ ਦੇ ਦਾਦਾ ਗੁਰੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੇ ਕਾਰਨਾਮਿਆਂ ਵੱਲ ਤੱਕਦੇ ਹਾਂ ਕਿ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ 4 ਜੰਗਾਂ ਲੜ ਕੇ ਜ਼ਾਲਮ ਅਤੇ ਜ਼ੁਲਮ ਦਾ ਮੂੰਹ ਮੋੜ ਕੇ ਰੱਖ ਦਿੰਦੇ ਨੇ, ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰ ਦਿੰਦੇ ਨੇ, ਕੀਰਤਪੁਰ ਸਾਹਿਬ ਵਸਾ ਦਿੰਦੇ ਨੇ, ਕਿਤਨੇ ਮਹਾਨ ਕਾਰਨਾਮੇ। ਅਤੇ ਸਤਿਗੁਰੂ ਜੀ ਆਪ ਜੀ ਦੇ ਪਰਦਾਦਾ ਦਾਦਾ ਗੁਰੂ, ਇਹ ਵੀ ਠੀਕ, ਪਰ ਸਤਿਗੁਰੂ ਆਪ ਜੀ ਦੇ ਪਿਤਾ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਕਿਤਨੇ ਮਹਾਨ ਕਾਰਨਾਮੇ। ਦਿੱਲੀ ਦੇ ਤਖ਼ਤ 'ਤੇ ਕਹਿੰਦੇ ਉਹ ਪਹੁੰਚ ਕੇ ਚਾਂਦਨੀ ਚੌਕ ਦੇ ਵਿੱਚ ਸ਼ਹੀਦੀ ਦੇ ਦੇਣੀ, ਜਿਹਦੇ ਬਾਰੇ ਕਿਹਾ ਗਿਆ ਹੈ, ਠੀਕਰ ਫੁਰ ਦਿਲੀ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀਕਰੀਆ ਕਰੀ ਨਾ ਕਿਨਹੂੰ ਆਨ। ਜ਼ਾਲਮ ਅਤੇ ਜ਼ੁਲਮ ਦੇ ਖਿਲਾਫ ਆਵਾਜ਼ ਚੱਕੀ ਹੈ, ਕਿਤਨੇ ਮਹਾਨ ਕਾਰਨਾਮੇ, ਆਪਣੀ ਸ਼ਹੀਦੀ ਦੇ ਦਿੱਤੀ ਹੈ। ਪਰ ਸਤਿਗੁਰੂ ਆਪ ਜੀ ਦੇ ਲੱਕੜ ਦਾਦੇ, ਪੜਦਾਦੇ, ਦਾਦੇ, ਪਿਤਾ ਗੁਰੂ ਵੀ ਠੀਕ, ਪਰ ਸਤਿਗੁਰੂ ਜਿਸ ਵੇਲੇ ਆਪ ਜੀ ਦੇ ਕਾਰਨਾਮੇ ਵੱਲ ਤੱਕਦਾ ਹਾਂ, ਉਦੋਂ ਤਾਂ ਮੇਰਾ ਸੀ ਝੁੱਕ ਜਾਂਦਾ ਏ, ਆਪ ਜੀ ਦੇ ਇਤਨੇ ਮਹਾਨ ਕਾਰਨਾਮੇ। 14 ਜੰਗਾਂ ਲੜੀਆਂ ਨੇ ਅਤੇ ਸਾਰੇ ਦੀਆਂ ਸਾਰੀਆਂ ਜੰਗਾਂ ਜਿੱਤ ਲਈਆਂ ਨੇ, ਕਿਤਨੇ ਮਹਾਨ ਕਾਰਨਾਮੇ। 40 ਭੁੱਖੇ ਪਾਣੇ ਸਿੰਘ ਅਤੇ 10 ਲੱਖ ਦੀ ਫੌਜ ਉਹਨਾਂ ਨਾਲ ਟਾਕਰਾ ਕੀਤਾ ਏ, ਉਹ ਜਜ਼ਬਾ ਸੀ ਉਹਨਾਂ ਸਿੱਖਾਂ ਦੇ ਵਿੱਚ, ਖਾਲਸੇ ਦੀ ਸਿਰਜਣਾ ਕਰ ਦਿੱਤੀ ਹੈ 33 ਸਾਲ ਦੀ ਉਮਰ ਦੇ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਕਿਤਨੇ ਮਹਾਨ ਕਾਰਨਾਮੇ। ਪਰ ਸਤਿਗੁਰੂ ਆਪ ਜੀ ਦੇ ਕਾਰਨਾਮੇ ਵੀ ਠੀਕ, ਪਰ ਜਿਸ ਵੇਲੇ ਆਪ ਜੀ ਦੀ ਔਲਾਦ ਵੱਲ ਤੱਕਦਾ ਹਾਂ, ਆਪ ਜੀ ਦੇ ਉਹ 4 ਸਾਹਿਬਜ਼ਾਦੇ, ਉਦੋਂ ਤਾਂ ਮੇਰੇ ਆਪਾ ਹੀ ਕੁਝ ਨਹੀਂ ਰਹਿੰਦਾ, ਉਦੋਂ ਤਾਂ ਵਿਕ ਜਾਣ ਨੂੰ ਮਨ ਕਰਦਾ ਏ। ਆਪ ਜੀ ਦੇ ਉਹ 4 ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਜੋ ਚਮਕੌਰ ਦੀ ਗਲੀ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਫੌਜ ਹੈ, ਉਹਨਾਂ ਨਾਲ ਲੜਦਿਆਂ ਲੜਦਿਆਂ ਉਹ ਸ਼ਹੀਦੀਆਂ ਪਾ ਜਾਂਦੇ ਨੇ, ਅਤੇ ਆਪ ਜੀ ਦੇ 2 ਛੋਟੇ ਸਾਹਿਬਜ਼ਾਦੇ, 7 ਸਾਲ ਉਮਰ ਹੈ, 6.5 ਸਾਲ, 5 ਸਾਲ ਉਮਰ ਹੈ ਜਿਸ ਦੀ, ਉਹਨਾਂ ਨੂੰ ਦੀਵਾਰਾਂ ਦੇ ਵਿੱਚ ਚਿਣ ਦਿੱਤਾ ਗਿਆ ਏ, ਘਾਬਰੇ ਨਹੀਂ ਨੇ, ਉਹ ਜਜ਼ਬਾ ਸੀ, ਉਹ ਜਜ਼ਬਾ ਵੇਖਿਆ ਗਿਆ ਸੀ ਉਹਨਾਂ ਸਾਹਿਬਜ਼ਾਦਿਆਂ ਵਿੱਚ। ਸਤਿਗੁਰੂ ਜੀ ਇਤਨਾ ਮਹਾਨ ਖਾਨਦਾਨ। ਅਤੇ ਸਾਧ ਸੰਗਤ ਜੀ, ਅੱਜ ਆਪਾਂ ਨੇ ਵੀ ਇਹ ਫੈਸਲਾ ਕਰਨਾ ਏ, ਕਹਿ ਦੇਣਾ ਏ ਅੰਮ੍ਰਿਤ ਛੱਕ ਕੇ ਕਿ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਅੱਜ ਦਿਨ ਤੋਂ ਤੁਸੀਂ ਸਾਡੇ ਪਿਤਾ ਹੋ, ਅਤੇ ਮਾਤਾ ਸਾਹਿਬ ਕੌਰ ਜੀ ਸਾਡੀ ਮਾਤਾ ਨੇ। ਫੈਸਲਾ ਸਾਧ ਸੰਗਤ ਜੀ ਤੁਸੀਂ ਕਰਨਾ ਏ, ਅੰਮ੍ਰਿਤ ਛੱਕ ਕੇ ਇਸ ਮਹਾਨ ਖਾਨਦਾਨ ਦਾ ਹਿੱਸਾ ਬਣਨਾ ਏ, ਜਾਂ ਫਿਰ ਸੰਸਾਰ ਦੇ ਵਿੱਚ ਵਿਅਰਥ ਕੰਮਾਂ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਕੇ ਵਿਅਰਥ ਹੀ ਗਵਾ ਦੇਣੀ ਹੈ। ਕਹਿ ਦਿਓ ਅੱਜ ਦਿਨ ਤੋਂ ਅਸੀਂ ਸਿੱਖ ਬਣਨਾ ਏ, ਉਸ ਮਹਾਨ ਖਾਨਦਾਨ ਦਾ ਹਿੱਸਾ ਬਣਨਾ ਏ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਯਾਦ ਰੱਖਿਓ ਸਾਧ ਸੰਗਤ ਜੀ, ਸ਼ਹੀਦੀ ਦੇਣੀ ਇੱਕ ਵੱਡੀ ਗੱਲ ਹੈ, ਪਰ ਸ਼ਹੀਦੀ ਦਾ ਮੁੱਲ ਪਾਉਣਾ ਉਸ ਤੋਂ ਵੀ ਵੱਡੀ ਗੱਲ ਹੈ। ਸ਼ਹੀਦਾਂ ਦਾ ਡੁੱਲਿਆ ਖੂਨ ਇੱਕ ਵੱਡੀ ਗੱਲ ਹੈ, ਪਰ ਉਸ ਡੁੱਲੇ ਹੋਏ ਖੂਨ ਦਾ ਉਹ ਮੁੱਲ ਪਾਉਣਾ ਉਸ ਤੋਂ ਵੀ ਵੱਡੀ ਗੱਲ ਹੈ। ਕਿਸ ਨੂੰ ਆਪਣੀ ਜਾਨ ਨਹੀਂ ਪਿਆਰੀ ਹੋਵੇਗੀ? ਕਿਹੜਾ ਹੋਵੇਗਾ ਜੋ ਆਪਣੀ ਜ਼ਿੰਦਗੀ ਕੁਰਬਾਨ ਕਰ ਦੇਣਾ ਚਾਹੇਗਾ? ਪਰ ਜੋ ਉਸੂਲਾਂ 'ਤੇ ਟਿਕਦਾ ਹੈ ਨਾ, ਜੋ ਸੱਚ 'ਤੇ ਪੈਰਾ ਦਿੰਦਾ ਹੈ, ਜੋ ਹਮੇਸ਼ਾ ਅਣਖ ਨਾਲ ਗੈਰਤ ਨਾਲ ਜੀਂਦਾ ਹੈ, ਉਹਦੇ ਬਾਰੇ ਤਾਂ ਅਦੀਬ ਨੇ ਵੀ ਕਹਿ ਦਿੱਤਾ ਹੈ ਕਿ ਦਾਗ ਦੇਤੀ ਹੈ ਗਰਦਿਸ਼ੇ ਦੌਰਾਂ, ਜ਼ਿੰਦਗੀ ਇਹਤਰਾਮ ਕਰਤੀ ਹੈ, ਇਸ਼ਕ ਜਬ ਹੱਦ ਸੇ ਗੁਜ਼ਰਤਾ ਹੈ ਮੌਤ ਝੁੱਕ ਕੇ ਸਲਾਮ ਕਰਤੀ ਹੈ, ਇਸ਼ਕ ਜਬ ਹੱਦ ਸੇ ਗੁਜ਼ਰਤਾ ਹੈ ਮੌਤ ਝੁੱਕ ਕੇ ਸਲਾਮ ਕਰਤੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪ੍ਰੀਤ ਉਸ ਪਰਮਾਤਮਾ ਵਾਹਿਗੁਰੂ ਨਾਲ ਸੀ, ਉਸ ਪਰਮਾਤਮਾ ਵਾਹਿਗੁਰੂ ਨਾਲ ਇਸ਼ਕ ਪਾ ਲਿਆ ਸੀ ਅਤੇ ਮੌਤ ਨੇ ਵੀ ਝੁੱਕ ਕੇ ਸਲਾਮ ਕੀਤਾ ਸੀ। ਇਹੋ ਜਿਹੀ ਬਸਤੀ ਸਤਿਗੁਰੂ ਜੀ ਵਸਾ ਗਏ ਸਨ, ਇਹੋ ਜਿਹਾ ਬੂਟਾ ਤਿਆਰ ਕਰ ਗਏ ਸਨ ਕਿ ਕਈ ਲੱਖਾਂ ਦੀ ਤਾਦਾਦ ਦੇ ਵਿੱਚ ਉਹ ਸ਼ਹੀਦ ਪੈਦਾ ਹੋਏ ਨੇ। ਅੱਗੇ ਚੱਲ ਕੇ ਤੁਸੀਂ ਵੇਖੋ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਉਸੇ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਨੇ। ਗੁਰੂ ਨਾਨਕ ਦਾ ਦਰਬਾਰ ਜੋ ਕੁਝ ਕਹਿੰਦਾ ਹੈ ਨਾ ਸਾਧ ਸੰਗਤ ਜੀ, ਉਸ ਨੂੰ ਪੂਰਾ ਕਰ ਵਿਖਾਉਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕਹੇ ਸਨ, ਸਿੱਖੀ ਦਾ ਬੂਟਾ ਚੱਲਾ ਚੱਲਿਆ ਅਤੇ ਕਈ ਸ਼ਹੀਦ ਪੈਦਾ ਹੋਏ ਸਨ। ਬਾਬਾ ਕਬੀਰ ਸਾਹਿਬ ਜੀ, ਉਹਨਾਂ ਨੇ ਬਚਨ ਕਰ ਦਿੱਤੇ ਸਨ ਕਿ ਕਰਵਤ ਭਲਾ ਨਾ ਕਰਵਟ ਤੇਰੀ, ਆਰਾ ਮੈਨੂੰ ਭਾਉਂਦਾ ਏ, ਕਰਵਤ ਭਲਾ ਆਰਾ ਮੈਨੂੰ ਚੰਗਾ ਲੱਗਦਾ ਏ, ਨਾ ਕਰਵਟ ਤੇਰੀ, ਤੂੰ ਜੇ ਮੁੱਖ ਮੋੜ ਲਵੇ ਨਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ, ਆਰਾ ਬੇਸ਼ੱਕ ਚੱਲ ਜਾਵੇ ਪਰ ਤੇਰੀ ਪਿੱਠ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਅਤੇ ਕਿਸੇ ਨੇ ਵਿੱਚੋਂ ਕਹਿ ਦਿੱਤਾ ਸੀ ਇਹ ਸੌਖੀ ਖੇਡ ਨਹੀਂ ਹੈ, ਆਰਾ ਚੱਲ ਵੀ ਸਕਦਾ ਏ। ਅਤੇ ਉਸ ਪ੍ਰੇਮ ਦੇ ਖਿਡਾਰੀ ਨੇ ਇੱਕ ਬਚਨ ਕਹਿ ਦਿੱਤਾ ਸੀ, ਜਾ ਤਨ ਚੀਰ ਹੈ ਪਿੰਡ ਨਾ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋਂ, ਆਰਾ ਭਾਵੇਂ ਚੱਲ ਜਾਵੇ ਦੋ ਫਾੜ ਕਰ ਦੇਵੇ ਪਰ ਮੈਂ ਆਪਣੇ ਉਸ ਪਰਮਾਤਮਾ ਵਾਹਿਗੁਰੂ ਨਾਲ ਪਿੱਠ ਨਹੀਂ ਕਰਾਂਗਾ। ਜੇ ਮੇਰੇ ਦੋ ਫਾੜ ਹੋ ਜਾਂਦੇ ਨੇ ਉਸ ਪਰਮਾਤਮਾ ਵਾਹਿਗੁਰੂ ਨਾਲ, ਮੇਰੇ ਸਤਿਗੁਰੂ ਨਾਲ ਮੈਂ ਪ੍ਰੀਤ ਨਹੀਂ ਤੋੜਾਂਗਾ। ਬਾਬਾ ਕਬੀਰ ਸਾਹਿਬ ਜੀ ਨੇ ਬਚਨ ਕਹੇ ਨੇ ਅਤੇ ਅੱਗੇ ਚੱਲ ਕੇ ਤੁਸੀਂ ਵੇਖੋ ਭਾਈ ਮਤੀ ਦਾਸ ਜੀ ਨੇ ਇਹਨਾਂ ਬਚਨਾਂ ਨੂੰ ਪੂਰਾ ਕੀਤਾ ਏ। ਦੋ ਫਾੜ ਕਰਵਾ ਲਏ ਨੇ ਆਰਿਆਂ ਨਾਲ ਪਰ ਫਿਰ ਵੀ ਧਰਮ ਤੋਂ ਇਨਕਾਰੀ ਨਹੀਂ ਹੋਏ ਨੇ। ਭਾਈ ਮਨੀ ਸਿੰਘ ਜੀ, ਉਹਨਾਂ ਨੇ ਬੰਦ ਬੰਦ ਕਟਵਾ ਲਏ ਨੇ ਪਰ ਫਿਰ ਵੀ ਧਰਮ ਤੋਂ ਇਨਕਾਰੀ ਨਹੀਂ ਹੋਏ ਨੇ। ਭਾਈ ਤਾਰੋ ਸਿੰਘ ਜੀ, ਰੰਬੀਆਂ ਨਾਲ ਖੋਪੜ ਤਾਂ ਲਵਾ ਲਿਆ ਪਰ ਧਰਮ ਤੋਂ ਇਨਕਾਰੀ ਨਹੀਂ ਹੋਏ। ਬਾਬਾ ਦੀਪ ਸਿੰਘ ਜੀ, ਤੁਸੀਂ ਵੇਖੋ ਦਰਬਾਰ ਸਾਹਿਬ ਪਹੁੰਚੇ ਨੇ, ਉਹ ਬਚਨ ਪੂਰੇ ਕੀਤੇ ਨੇ ਜੋ ਬਚਨ ਕਹੇ ਗਏ ਸਨ। ਸੀਸ ਡਿੱਗ ਪਿਆ ਸੀ ਲੜਦਿਆਂ ਲੜਦਿਆਂ ਉਸ ਪੈਂਦੇ ਖਾਂ ਨਾਲ, ਕਈ ਵਾਰੀ ਤਾਂ ਸੋਚਦਾ ਹਾਂ ਕਿ ਪੈਂਦੇ ਖਾਂ ਤੇਰੀ ਮਾਂ ਵੀ ਉਹ ਖੁਸ਼ ਨਸੀਬ ਹੈ ਜਿਸਨੇ ਐਸਾ ਯੋਧਾ ਤਿਆਰ ਕੀਤਾ ਜੋ ਬਾਬਾ ਦੀਪ ਸਿੰਘ ਜੀ ਨਾਲ ਅੜ ਸਕਿਆ ਏ। ਸਿੱਖਾਂ ਦੇ 'ਚ ਉਹ ਜਜ਼ਬਾ ਏ, ਸਿੱਖਾਂ ਦੇ 'ਚ ਸੰਤ ਵਾਲਾ ਵੀ ਗੁਣ ਹੈ, ਸਿਪਾਹੀ ਵਾਲਾ ਵੀ ਗੁਣ ਹੈ। ਬਾਬਾ ਦੀਪ ਸਿੰਘ ਜੀ ਵਿੱਚ ਸੰਤ ਵਾਲਾ ਵੀ ਗੁਣ ਸੀ ਅਤੇ ਸਿਪਾਹੀ ਵਾਲਾ ਵੀ ਗੁਣ ਸੀ, ਬਿਰਦ ਅਵਸਥਾ ਸੀ ਪਰ ਤੁਸੀਂ ਵੇਖੋ 18 ਸੇਰ ਦਾ ਖੰਡਾ ਚੱਕਿਆ ਏ, ਡੋਲੇ ਉਦੋਂ ਵੀ ਫਰਫਰਾ ਰਹੇ ਸਨ ਅਤੇ ਪੈਂਦੇ ਖਾਂ ਜਿਸ ਵੇਲੇ ਸਾਹਮਣੇ ਆਇਆ ਏ, ਦੋਵਾਂ ਨੇ ਸਾਂਝਾ ਵਾਰ ਕੀਤਾ ਏ, ਦੋਵਾਂ ਦੇ ਸਿਰ ਡਿੱਗੇ ਨੇ ਪਰ ਫਰਕ ਸੀ, ਉਹ ਨਿਰਾ ਸਿਪਾਹੀ ਸੀ ਪਰ ਬਾਬਾ ਦੀਪ ਸਿੰਘ ਜੀ ਸੰਤ ਵੀ ਸੀ ਅਤੇ ਸਿਪਾਹੀ ਵੀ ਸੀ। ਸਿੱਖਾਂ ਦੇ ਵਿੱਚ ਵੀ ਅੱਜ ਇਹ ਗੁਣ ਚਾਹੀਦਾ ਏ, ਸਿੱਖ ਦੇ 'ਚ ਸੰਤ ਵਾਲਾ ਵੀ ਗੁਣ ਹੋਵੇ, ਸਿਪਾਹੀ ਵਾਲਾ ਵੀ ਗੁਣ ਹੋਵੇ। ਬਾਬਾ ਦੀਪ ਸਿੰਘ ਜੀ ਨੇ ਉਹ ਸੀਸ ਚੱਕੇ ਆਏ ਅਤੇ ਹਰਿਮੰਦਰ ਸਾਹਿਬ ਪਹੁੰਚ ਕੇ ਉਹ ਬਚਨ ਪੂਰੇ ਕੀਤੇ ਨੇ, ਹਰਿਮੰਦਰ ਸਾਹਿਬ ਆਜ਼ਾਦ ਕਰਵਾਇਆ ਏ। ਤੁਸੀਂ ਵੇਖੋ ਇਹ ਸਿੱਖ ਕੌਮ, ਖਾਲਸੇ ਦਾ ਸਿਰਜਣਾ ਦਿਵਸ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਦੀ ਸਿਰਜਣਾ ਕੀਤੀ ਹੈ, ਐਸਾ ਜਜ਼ਬਾ ਭਰ ਦਿੱਤਾ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅਤੇ ਕਹਿ ਦਿੱਤਾ ਸੀ ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰਾਂ ਨਿਵਾਸ। ਸਿੱਖਾਂ ਦੇ ਵਿੱਚ ਮੇਰਾ ਰੂਪ ਦਿਸਦਾ ਏ, ਅੰਮ੍ਰਿਤ ਛਕਾਇਆ ਸੀ ਸਿੱਖਾਂ ਦੇ ਵਿੱਚ, ਉਹ ਜਜ਼ਬਾ ਪੈਦਾ ਕੀਤਾ ਸੀ। ਅੱਗੇ ਚੱਲ ਕੇ 40 ਭੁੱਖੇ ਪਾਣੇ ਸਿੰਘ, ਉਹਨਾਂ ਨੇ 10 ਲੱਖ ਫੌਜ ਨਾਲ ਟਾਕਰਾ ਵੀ ਕੀਤਾ ਸੀ। ਹੁਣ ਤੁਸੀਂ ਵੇਖੋ ਦੁਨੀਆ ਦੇ ਵਿੱਚ ਕੋਈ ਵੀ ਐਸੀ ਵਸਤੂ ਆਉਂਦੀ ਹੈ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜੋ ਖਾਲਸੇ ਦੀ ਸਿਰਜਣਾ ਕੀਤੀ ਹੈ, ਦੁਨੀਆ ਦੇ ਵਿੱਚ ਜੋ ਵੀ ਵਸਤੂ ਆਉਂਦੀ ਹੈ ਉਹਦੀ ਮੈਨੂਫੈਕਚਰ ਡੇਟ ਨਾਲ ਲਿਖੀ ਹੁੰਦੀ ਹੈ ਅਤੇ ਨਾਲ ਐਕਸਪਾਇਰੀ ਡੇਟ ਵੀ ਹੁੰਦੀ ਹੈ। ਦੁਨੀਆ ਦੇ ਵਿੱਚ ਜੋ ਵੀ ਜੀਵ ਜੰਤੂ ਆਉਂਦਾ ਹੈ, ਕੋਈ ਮਨੁੱਖ ਆਉਂਦਾ ਹੈ, ਉਹਦੀ ਬਰਥ ਡੇਟ ਲਿਖੀ ਜਾਂਦੀ ਹੈ, ਪਰ ਮਰਨ ਪਿੱਛੋਂ ਲੇਟ ਕਰਕੇ ਉਸਦੀ ਉਹ ਤਾਰੀਖ ਵੀ, ਮਰਨ ਦੀ ਤਾਰੀਖ ਵੀ ਲਿਖ ਦਿੱਤੀ ਜਾਂਦੀ ਹੈ। ਪਰ ਸਤਿਗੁਰੂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸੇ ਨੂੰ ਐਸਾ ਜਨਮ ਦਿੱਤਾ ਹੈ ਕਿ ਖਾਲਸੇ ਦੀ ਉਹ ਜਨਮ ਦੀ ਤਿਥੀ, ਉਹ ਜਨਮ ਦੀ ਡੇਟ 'ਤੇ ਮੌਜੂਦ ਹੈ, ਸੰਨ 1699 ਦੀ ਉਹ ਵਿਸਾਖੀ। ਪਰ ਸਿੱਖ ਦੇ ਉਸ ਖਾਲਸੇ ਦੇ ਮਰਨ ਦੀ ਡੇਟ ਨਾ ਕਦੇ ਆਈ ਹੈ ਅਤੇ ਰਹਿੰਦੀ ਦੁਨੀਆ ਤੱਕ ਨਾ ਕਦੀ ਆਵੇਗੀ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਸ਼ਹੀਦੀ ਦਿੱਤੀ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਦੀ ਬਚਨ ਕੀਤੇ ਸਨ ਉਸ ਨੂੰ ਪੂਰਾ ਕਰ ਵਿਖਾਇਆ ਹੈ। ਸਾਈਂ ਮੀਆਂ ਮੀਰ ਨੇ ਇੱਕ ਗੱਲ ਕਹੀ ਸੀ, ਮੇਰੇ ਸਤਿਗੁਰੂ ਕਦੀ ਤੁਹਾਡੇ ਪਿਤਾ ਗੁਰੂ ਨੇ ਇਹ ਬਚਨ ਕਹੇ ਸਨ, ਉਹਨਾਂ ਦੀ ਬਾਣੀ ਪੜ੍ਹੀ ਸੀ ਅਤੇ ਮਨ ਦੇ ਵਿੱਚ ਖਿਆਲ ਆਇਆ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਇਹ ਕਿਸੇ ਸ਼ਾਇਰ ਦਾ ਤਖੀਅਲ ਤਾਂ ਹੋ ਸਕਦਾ ਹੈ, ਕਿਸੇ ਦੀ ਉਹ ਸਪਿਰਿਟੇਬਲ ਥੋਟ ਤਾਂ ਹੋ ਸਕਦੀ ਹੈ, ਕਿਸੇ ਦੀ ਇਮੈਜੀਨੇਸ਼ਨ ਹੋ ਸਕਦੀ ਹੈ, ਪਰ ਸੱਚ ਨਹੀਂ ਹੋ ਸਕਦਾ। ਪਰ ਤੁਸੀਂ ਮੇਰੇ ਸਤਿਗੁਰੂ ਅੱਜ ਉਹ ਸਭ ਕੁਝ ਪ੍ਰਤੱਖ ਕਰ ਵਿਖਾਇਆ ਏ। ਕਦੀ ਮੈਂ ਸੋਚਿਆ ਸੀ ਕਿ ਕਿਸ ਤਰ੍ਹਾਂ ਕੋਈ ਉਹ ਤਨ ਮਨ ਕੱਟ ਕੇ ਗੁਰੂ ਨੂੰ ਅਰਪਣ ਕਰ ਦੇਵੇ, ਕਦੀ ਕਿਸ ਤਰ੍ਹਾਂ ਉਹ ਆਪਣਾ ਉਹ ਆਪਾ ਸਾੜ ਕੇ ਗੁਰੂ ਦੇ ਪਿਆਰੇ 'ਚ ਭੇਜ ਕੇ ਆਪਣਾ ਆਪਾ ਵਾਰ ਦੇਵੇ। ਪਰ ਸਤਿਗੁਰੂ ਜੀ ਅੱਜ ਵੇਖਣ ਨੂੰ ਮਿਲ ਰਿਹਾ ਏ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੁਸੀਂ ਉਹ ਸਭ ਕੁਝ ਪ੍ਰਤੱਖ ਕਰ ਵਿਖਾਇਆ ਏ। ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕਹਿ ਦਿੱਤੇ ਸਨ, ਗੁਰ ਅਰਜਨ ਵਿਟੋਂ ਕੁਰਬਾਣੀ, ਮੇਰੇ ਸਤਿਗੁਰੂ ਐਸੇ ਸਤਿਗੁਰੂ ਜੀ ਤੋਂ ਮੈਂ ਵਾਰਨੇ ਜਾਂਦਾ ਹਾਂ, ਐਸੇ ਸਤਿਗੁਰੂ ਜੀ ਤੋਂ ਮੈਂ ਸਦਕੇ ਜਾਂਦਾ ਹਾਂ ਜਿਸ ਨੇ ਸ਼ਹੀਦੀ ਦੇ ਕੇ ਉਹਨਾਂ ਕਿਤਨੇ ਹੀ ਸ਼ਹੀਦਾਂ ਦੇ ਸਰਤਾਜ ਬਣ ਕੇ ਬੈਠ ਗਏ ਨੇ। ਯਤਨ ਕਰੋ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਹ ਮਹਾਨ ਖਾਨਦਾਨ, ਮੇਰੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਮਹਾਨ ਖਾਨਦਾਨ, ਇਹ ਸ਼ਹੀਦਾਂ ਦਾ ਖਾਨਦਾਨ, ਜੇ ਇਸ ਮਹਾਨ ਖਾਨਦਾਨ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਯਤਨ ਕਰੋ, ਅੰਮ੍ਰਿਤ ਛਕੋ, ਅੱਜ ਤੋਂ ਹੀ ਗੁਰੂ ਵਾਲੇ ਬਣੋ। ਇਤਨੇ ਇੱਕ ਬੋਲ ਪਿਆਰ ਸਹਿਤ ਦਾਸ ਦੇ ਪ੍ਰਵਾਨ ਕਰਨੇ, ਗੁਰਮਤ ਅਨੁਸਾਰ ਕੁਛ ਬੋਲ ਗਿਆ ਹੋਵਾਂ, ਜ਼ਿੰਦਗੀ ਦੇ ਵਿੱਚ ਧਾਰਨ ਕਰਨ ਦੀ ਕੋਸ਼ਿਸ਼ ਕਰਨਾ, ਮਨਮਤ ਅਨੁਸਾਰ ਕੁਛ ਬੋਲ ਗਿਆ ਹੋਵਾਂ, ਖਿਮਾ ਦਾ ਜਾਚਾ ਖਾਂ, ਦਿਓ ਅਸੀਸ, ਇਤਨੀ ਇੱਕ ਸੇਵਾ ਪ੍ਰਵਾਨ ਕਰਨੀ, ਖਿਮਾ ਦਾ ਜਾਚਾ ਖਾਂ, ਦਿਓ ਅਸੀਸ, ਕਥਾ ਕਰਨ ਦੀ ਜਾਚ ਆ ਜਾਵੇ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।